ਵਡੇਪੇ 'ਚ ਜਾ ਕੇ ਕਿਸੇ ਨੇ ਪੁੱਛਣਾ ਤੱਕ ਨਹੀਂ ਹੈ। ਉਹ ਜਿਹੜੇ ਬਹੁਤਾ ਰੌਲਾ ਪਾਉਂਦੇ ਸੀ ਨਾ, ਉਹ ਕਈ ਜਾਣੇ ਤਾਂ ਹੁਣ ਜਿਹੜੇ ਕਹਿੰਦੇ ਸੀ ਆਹ ਬਾਣੀ ਐਂ ਨਹੀਂ, ਉਹ ਬਾਣੀ, ਉਹ ਪਾਗਲ ਹੋਏ ਪਏ ਨੇ ਹੁਣ। ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹਨਾਂ ਦੇ ਪਿੰਡ ਦੇ ਵਿੱਚ ਸਾਰੇ ਲੋਕ ਵੱਟੇ ਮਾਰਦੇ ਉਹਨੂੰ। ਇਹੋ ਜਿਹੇ ਲੋਕ ਮੈਂ ਦੇਖੇ ਨੇ। ਬਾਣੀ 'ਤੇ ਕਿੰਤੂ ਕਰਨ ਵਾਲਾ ਅਖੀਰ ਨੂੰ ਜਾ ਕੇ ਪਾਗਲ ਹੋ ਜਾਂਦਾ, ਕਿਉਂਕਿ ਉਹਨੂੰ ਸਜ਼ਾ ਤਾਂ ਮਿਲਣੀ ਮਿਲਣੀ ਹੈ। ਤਾਂ 'ਤੇ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੋਂ ਡਰ ਕੇ ਭਗਤੀ ਕਰਨੀ ਚਾਹੀਦੀ ਹੈ।
ਗਜ ਦੰਤ ਮਿਰਗ ਸਿੰਘ ਡਰੈ ਨਾ ਡਰਾਏ, ਤਾਂ ਕਿਹਰੀ ਅਤੋਲ ਬਲ ਹੋਏ ਕੈਸੇ ਹਾਨੀਏ।
ਹੁਣ ਗਜ ਹਾਥੀ ਦੇ ਜਿਹੜੇ ਦੰਦ ਹੁੰਦੇ ਨੇ, ਮਿਰਗ ਦੇ ਸਿੰਘ ਹੁੰਦੇ ਨੇ, ਡਰੈ ਨਾ ਡਰਾਏ ਤਾਂ ਕਿਹਰੀ। ਕਿਹਰੀ ਸ਼ੇਰ ਜਿਹੜਾ ਹੁੰਦਾ ਹੈ ਉਹ ਕਿਤੇ ਡਰ ਜਾਂਦਾ ਹਾਥੀ ਦੇ ਦੰਦ ਦੇਖ ਕੇ, ਵੀ ਹਾਥੀ ਦੰਦ ਨਾ ਮਾਰੇ ਆ ਕੇ ਮੇਰੇ। ਅਤੇ ਹਿਰਨ ਦੇ ਸਿੰਘ ਤੋਂ ਡਰਾਇਆ ਕਿਤੇ ਸ਼ੇਰ ਡਰ ਜਾਂਦਾ ਹੁੰਦਾ। ਹਿਰਨ ਦੇ ਸਿੰਘ ਕਿੰਨੇ ਕੁ ਜ਼ਬਰਦਸਤ ਹੁੰਦੇ, ਜਾਂ ਸ਼ੇਰ ਗਰਦਨ ਤੋਂ ਹੀ ਫੜਦਾ ਸਿੱਧਾ ਜਾ ਕੇ ਉਹਨੂੰ। ਅਤੋਲ ਬਲ ਹੋਏ ਕੈਸੇ ਹਾਨੀਏ, ਸ਼ੇਰ ਵਿੱਚ ਇੰਨਾ ਅਤੋਲ ਬਲ ਹੁੰਦਾ ਕਿ ਸ਼ੇਰ ਤਾਂ ਹਾਥੀ ਨੂੰ ਵੀ ਫੜ ਕੇ ਸੁੱਟ ਲੈਂਦੇ ਨੇ, ਇਕੱਠੇ ਹੀ ਪੈਂਦੇ ਨੇ, ਕਿੰਨੇ ਜਾਣੀ ਇਹ। ਇਸ ਕਰਕੇ ਬਹੁਤ ਸਾਰੇ ਜਾਨਵਰ ਜਿਹੜੇ ਨੇ ਜਿੰਨੇ ਮਰਜ਼ੀ ਤਕੜੇ ਹੋਣ, ਪਰ ਸ਼ੇਰ ਨਾਲੋਂ ਫਿਰ ਕੋਈ ਤਕੜਾ ਨਹੀਂ ਹੁੰਦਾ।
ਸਿੱਧ ਲਾਇਓ ਚਾਹੇ ਨਹੀਂ ਲੱਗ ਤੋ ਸ਼ਕਤ, ਕੱਟ ਜੈਸੇ ਹੀ ਪਪੀਲ ਕਾ ਪਹਾੜ ਕੋ ਉਚਾਤ ਹੈ।
ਹੁਣ ਉਹਨੇ ਕੀ ਕੀਤਾ, ਦੇਖਿਆ ਵੀ ਇਹ ਤਾਂ ਗੱਲਾਂ 'ਚ ਨਹੀਂ ਆਉਂਦੇ, ਰਿੱਧੀਆਂ ਸਿੱਧੀਆਂ ਜਿਹੀਆਂ ਲਾਉਣ ਲੱਗਿਆ ਆਪਣੀਆਂ। ਕੀ ਚੀਜ਼ ਰਿੱਧੀਆਂ ਸਿੱਧੀਆਂ, ਕੋਈ ਖਾਸ ਗੱਲ ਰਿੱਧ ਸਿੱਧ ਨਾਂ ਹੈ ਕੀ ਦਾਸੀ। ਉਹ ਸਿੱਧ ਲਾਇਓ ਚਾਹੇ ਆਪਣੀ ਸਿੱਧੀਆਂ ਲਾਉਂਦੇ ਨੇ, ਨਹੀਂ ਲੱਗਦ ਸ਼ਕਤ ਕੱਚ। ਉੱਥੇ ਕੀ ਚੱਲਣੀਆਂ ਰਿੱਧੀਆਂ ਸਿੱਧੀਆਂ ਕੀ ਚੱਲਣੀਆਂ ਨੇ, ਜੈਸੇ ਹੀ ਪਪੀਲਕਾ ਪਹਾੜ ਕੋ ਉਚਾਤ ਹੈ। ਪਪੀਲਕਾ ਨਾਮ ਹੁੰਦਾ ਕੀੜੀ ਦਾ, ਜਿਵੇਂ ਕੀੜੀ ਪਹਾੜ ਨੂੰ ਚੁੱਕਣਾ ਚਾਹੁੰਦੀ ਹੋਵੇ ਤੇ ਚੁੱਕ ਨਾ ਸਕੇ।
ਸਭਾ ਵਿਦ ਜੋ ਹੈ ਦੇਖ ਆਪ ਤੇ ਬਸੇਖ, ਲੱਖ ਲੱਜਤ ਹਵੈ ਹਰ ਜਾਤ ਰਿਧੇ ਪਸਚਾਤ ਹੈ।
ਹੁਣ ਸਾਰੇ ਤਰੀਕਿਆਂ ਨਾਲ ਚੰਗੀ ਤਰ੍ਹਾਂ ਮਹਾਰਾਜ ਨੂੰ ਦੇਖਿਆ ਪਰਖਿਆ, ਜਾਣਿਆ ਵੀ ਤੇ ਜ਼ਿਆਦਾ ਹੀ ਤਕੜਾ ਹੈ। ਮੈਂ ਤਾਂ ਬੜਾ ਧਾਈ ਕਰਕੇ ਆਇਆ ਸੀ ਵੀ ਜਾਂਦੇ ਜਿੱਤ ਲਵਾਂਗਾ। ਰਿੱਧੀਆਂ ਸਿੱਧੀਆਂ ਤਾਂ ਜਵਾਬ ਦੇਣੇ, ਰਿੱਧੀਆਂ ਸਿੱਧੀ ਭਜਦੀਆਂ ਡਰ ਡਰ ਕੇ, ਹਸਤੀ ਭਾਗ ਕੇ ਚੀਸਾਂ ਮਾਰੈ। ਜਦੋਂ ਜਾ ਕੇ ਬੰਨ ਕੇ ਸਿੱਟਿਆ ਨਾ, ਉਸ ਵਕਤ ਨਾਮਦੇਵ ਜੀ ਨੂੰ ਵੀ ਕਬੀਰ ਜੀ ਨੂੰ ਹਾਥੀ ਮੂਹਰੇ ਸੁੱਟ ਦਿੱਤਾ ਸੀ। ਉਸ ਵਕਤ ਜਦੋਂ ਸੁੱਟਿਆ ਤਾਂ ਹਾਥੀ ਡਰ ਗਿਆ, ਭੱਜ ਗਿਆ। ਰਾਜਾ ਕਹਿੰਦਾ ਉਹ ਤੈਨੂੰ ਹਾਥੀ ਚਲਾਉਣਾ ਨਹੀਂ ਆਉਂਦਾ ਮਹਾਵਤ ਨੂੰ, ਕਹਿੰਦਾ ਕਹਿੰਦਾ ਪਤਾ ਨਹੀਂ ਜੀ। ਕਹਿੰਦੇ ਅਸਲੀ ਗੱਲ ਇਹ ਸੀ ਕਿ ਭਗਤਾਂ ਦੇ ਜਿਹੜੇ ਰੂਪ ਸੀ ਨਾ, ਉਹ ਹਾਥੀ ਨੂੰ ਸ਼ੇਰ ਦੀਂਦਾ ਸੀ ਮੂਹਰੋਂ, ਉਹ ਸ਼ੇਰ ਵਿੱਚ ਤਬਦੀਲ ਹੋ ਜਾਂਦਾ। ਅਕਾਲ ਪੁਰਖ ਕਰ ਦਿੰਦੇ ਆਪੇ ਜਦੋਂ ਕਰਨਾ ਹੋਵੇ, ਉਹ ਸ਼ੇਰ ਹੀ ਦਿਖੇ, ਉਹ ਹਾਥੀ ਚੀਕਾਂ ਮਾਰ ਕੇ ਭੱਜਿਆ ਕਰੇ। ਇਸ ਤਰ੍ਹਾਂ ਜਿਹੜੇ ਲੋਕ ਜਾਂਦੇ ਨੇ ਕਿ ਅਸੀਂ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਇੱਕ ਵਾਰੀ ਹਜ਼ੂਰ ਸਾਹਿਬ 1930 ਦੀ ਗੱਲ ਹੈ, ਜਿੱਥੇ ਆਪਾਂ ਸਟੇਸ਼ਨ ਤੋਂ ਉਤਰ ਕੇ ਜਾਂਦੇ ਹਾਂ, ਇੱਕ ਰਸਤੇ 'ਚ ਚੌਂਕ ਦੇ ਵਿੱਚ ਸ਼ਿਵਾਜੀ ਮਰਾਠਾ ਦਾ ਬੁੱਤ ਲੱਗਿਆ ਹੋਇਆ ਘੋੜੇ 'ਤੇ ਖੜ੍ਹੇ ਨੇ। ਤਾਂ ਉੱਥੇ ਪਹਿਲਾਂ ਕੋਈ ਥਾਂ ਸੀ ਬਣਿਆ ਹੋਇਆ, ਮਸੀਤ ਆਦਿਕ ਸੀਗੀ 1930 ਵੇਲੇ। ਉੱਥੇ ਸਾਰੇ ਬੜੇ ਇਕੱਠੇ ਹੋਏ ਇੱਕ ਦਿਨ, ਮੁਸਲਮਾਨ ਇਕੱਠੇ ਹੋ ਕੇ, ਕਹਿੰਦੇ ਆਪਾਂ ਇਹਨਾਂ ਦਾ ਸਿੱਖਾਂ ਦਾ ਜਿਹੜਾ ਹਜ਼ੂਰ ਸਾਹਿਬ ਦਾ ਗੁਰਦੁਆਰਾ ਸਾਰਾ ਲੁੱਟ ਲੈਂਦੇ ਹਾਂ, ਪੈਸੇ ਕਾਫ਼ੀ ਹੁੰਦੇ ਨੇ ਉੱਥੇ। ਉਹ ਸਾਰੀਆਂ ਗਲੀਆਂ ਦੇ ਵਿੱਚ ਦੀ ਪ੍ਰਵੇਸ਼ ਹੋ ਗਏ, ਅਲੀ ਅਲੀ ਕਰਦੇ ਆ ਗਏ, ਡਾਂਗ ਸੋਟੇ ਫੜ ਕੇ। ਤਾਂ ਉਸ ਵਕਤ ਪਤਾ ਵੀ ਲੱਗ ਗਿਆ, ਇੱਥੇ ਸਕੂਲ ਹੁੰਦਾ ਸੀ, ਬੱਚੇ ਪੜ੍ਹਦੇ ਸੀ ਉਸ ਕਾਫ਼ੀ ਵੱਡੇ ਵੱਡੇ। ਸਾਰੇ ਬੱਚੇ ਨੂੰ ਕਿਹਾ ਸਾਰਿਆਂ ਨੇ ਬਈ ਰੋੜੇ ਲੈ ਕੇ ਕੋਠੇ ਚੜ੍ਹ ਜਾਓ ਸਾਰੇ ਜਾਣੇ। ਉਹ ਕੋਠੇ ਦੇ ਉੱਤੇ ਦਰਬਾਰ ਸਾਹਿਬ ਵਾਲੇ ਪਾਸੇ ਛੱਤ 'ਤੇ ਚੜ੍ਹ ਗਏ, ਹੋਰ ਸਟਾਫ ਸਾਰਾ ਜਿੰਨੇ ਵੀ ਇੱਥੇ ਸੇਵਾਦਾਰ ਸੀ ਸਾਰੇ। ਉਹਨੇ ਕਿਹਾ ਜਦੋਂ ਵੀ ਆਉਣਗੇ ਨੇੜੇ ਤਾਂ ਵੱਟੇ ਮਾਰਨੇ, ਕਿਉਂਕਿ ਇਹਨਾਂ ਨੇ ਇੱਦਾਂ ਸਾਰਾ ਨੁਕਸਾਨ ਕਰ ਦੇਣਾ ਇੱਥੇ। ਹਲੇ ਇਹਨਾਂ ਨੇ ਵੱਟੇ ਮਾਰਨੇ ਹੀ ਸੀਗੇ ਅਤੇ ਉਹ ਪਹਿਲਾਂ ਹੀ ਵਾਪਸ ਭੱਜ ਲਏ ਸਾਰੇ ਜਾਣੇ। ਉਹ ਕਿਸੇ ਨੇ ਪੁੱਛਿਆ, ਉਹ ਤੁਸੀਂ ਇੰਨੇ ਹਜ਼ਾਰਾਂ ਦੀ ਗਿਣਤੀ ਸੀਗੇ, ਤੁਸੀਂ ਲੁੱਟਣ ਗਏ ਸੀ ਅਤੇ ਉਹ ਤਾਂ ਵੱਟੇ ਮਾਰਨ ਤੋਂ ਉਹ ਤਿਆਰ ਕਰੇ ਬੰਦੇ ਵੀ, ਉਹ ਵੱਟਾ ਤਾਂ ਕਿਸੇ ਨੇ ਨਹੀਂ ਮਾਰਿਆ, ਥੋੜ੍ਹੇ ਬਹੁਤ ਚਲਾਏ ਉਹਨਾਂ ਨੇ, ਵੀ ਤੂੰ ਵੱਟਿਆਂ ਤੋਂ ਹੀ ਡਰ ਗਏ, ਤੁਹਾਡੇ ਕੋਲ ਤਾਂ ਜਿਹੜੇ ਸੀਗੇ ਸ਼ਸਤਰ। ਉਹ ਕਹਿੰਦੇ ਵੱਟਿਆਂ ਤੋਂ ਨਹੀਂ ਡਰਦੇ ਸੀ ਅਸੀਂ, ਉਹ ਜਿਹੜਾ ਕੋਠੇ 'ਤੇ ਫਿਰਦਾ ਸੀ ਨਾ ਘੋੜੇ 'ਤੇ, ਅਤੇ ਕੋ ਨਾਲ ਨੀਲੇ ਬਾਣੇ ਪਾਏ ਸੀ ਜਿਹੜੇ ਕਿੰਨੇ ਜਾਣੇ, ਕਹਿੰਦਾ ਉਹਦੇ 40 ਸੀਗੇ, ਤਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਦੀ ਗਿਣਤੀ ਤੀਰ ਕਮਾਣ ਜਾਂ ਛੱਡੇ ਉਹਨਾਂ ਨੇ ਸਾਡੇ ਵੱਲ ਨੂੰ, ਅਸੀਂ ਤਾਂ ਭੱਜਿਆ ਹੀ ਡਰਦੇ। ਸੋ ਇਸ ਕਰਕੇ ਹੈ ਕਿ ਲੋਕਾਂ ਨੂੰ ਉਹ ਚੀਜ਼ ਨਹੀਂ ਦਿਖਦੀ, ਉਹ ਨਜ਼ਰ ਨਹੀਂ ਆਉਂਦੀ। ਪਰਮੇਸ਼ੁਰ ਦੀ ਜੇ ਖੇਡ ਸਮਝ ਲਏ ਹਰ ਕੋਈ, ਫਿਰ ਸਾਰਿਆਂ ਨੂੰ ਪਤਾ ਲੱਗ ਜੇ। ਤਾਂ 'ਤੇ ਜਿਹੜੀ ਰੱਖਿਆ ਹੈ ਉਹ ਸਿਰ ਮਸਤਕ ਰੱਖਿਆ, ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ। ਅਕਾਲ ਪੁਰਖ ਵਾਹਿਗੁਰੂ ਸਰਬ ਲੋਕ ਹੀ ਰੱਖਿਆ ਹਮਨੇ। ਮਹਾਰਾਜ ਕਹਿੰਦੇ ਸਾਡੀ ਰੱਖਿਆ ਪਰਮਾਤਮਾ ਕਰਦਾ ਹੈ, ਵਾਹਿਗੁਰੂ ਸਾਡੀ ਰੱਖਿਆ ਕਰਦਾ ਹੈ। ਹਰ ਵਕਤ ਪਰਮਾਤਮਾ ਸਾਡੇ ਸਿਰ 'ਤੇ ਹੈ, ਫੌਜਾਂ ਅਕਾਲ ਪੁਰਖ ਦੀਆਂ ਸਾਡੇ ਸਿਰ 'ਤੇ ਨੇ, ਇਸ ਕਰਕੇ ਉਹ ਰੱਖਿਆ ਹੁੰਦੀ ਹੈ। ਤਾਂ ਹੁਣ ਇਹ ਮਾੜਾ ਮੋਟਾ ਜ਼ੋਰ ਜਿਹਾ ਲਾਉਣ ਲੱਗਿਆ, ਸਤਿਗੁਰੂ ਨੂੰ ਕਰਾਮਾਤ ਦਿਖਾਉਣ ਲੱਗਿਆ, ਫਿਰ ਉੱਥੋਂ ਡਰ ਗਿਆ।
ਗੁਰਖ ਕੇ ਟਿਗ ਜਾਏ ਬਚਨ ਅਲਾਏ, ਐਸੇ ਹਮ ਤੇ ਨਾ ਸੋਟੇ ਜੋ ਮਨ ਹਮ ਬਾਤ ਹੈ।
ਹੁਣ ਮਨ ਦੇ ਅੰਦਰ ਪਛਤਾ ਕੇ ਇੱਕਦਮ ਅਲੋਪ ਹੋ ਗਿਆ, ਉੱਥੋਂ ਗੋਰਖ ਦੇ ਕੋਲ ਗਿਆ, ਜਾ ਕੇ ਇਹਨੇ ਉਸ ਵਕਤ ਗੋਰਖ ਨੂੰ ਬਚਨ ਕਹੇ, ਭਈ ਉਹ ਐਵੇਂ ਨਾ ਜਾਣਿਓ ਵੀ ਛੋਟਾ ਮੋਟਾ ਕੋਈ, ਸਾਡੇ ਤੋਂ ਛੋਟੇ ਨਹੀਂ ਹੈ, ਨਾ ਉਹਨਾਂ ਨੇ ਸਾਡਾ ਮੰਤਰ ਲੈਣਾ, ਨਾ ਉਹਨਾਂ ਨੇ ਉਪਦੇਸ਼ ਲੈਣਾ, ਛੋਟਾ ਜਿਹਾ ਨਾ ਜਾਣ ਲਿਓ, ਉੱਥੇ ਨਾ ਮੇਰੀ ਕੋਈ ਰਿੱਧੀ ਨਾ ਸਿੱਧੀ। ਇਹੀ ਹੁੰਦੀਆਂ ਅਠਾਰਾਂ ਸਿੱਧੀਆਂ ਹੁੰਦੀਆਂ ਨੇ, ਰਿੱਧੀ ਹੁੰਦੀ ਅੰਨ ਦੀ ਤੋਟ ਨਾ ਆਉਣੀ, ਨਿਧੀ ਹੁੰਦੀ ਮਾਇਆ, ਪੈਸਾ ਹੀਰੇ ਮੋਤੀ ਜਵਾਹਰਾਤ ਆਦਿਕ, ਵੱਧ ਤੋਂ ਵੱਧ ਕੋਈ ਆ ਮਾੜੇ ਮੋਟੇ ਵੀਰ ਜੇ ਬਸ ਕਰ ਲੂਗਾ, ਜਿਵੇਂ 52 ਵੀਰ ਬਸ ਕੀਤੇ ਸੀ ਬੰਦੇ ਬਹਾਦਰ ਨੇ। ਸੋ ਜਦੋਂ ਮਾਧਵਦਾਸ ਬਰਾਗੀ ਉਹਦਾ ਨਾਮ ਸੀ, ਦਸਵੇਂ ਪਾਤਸ਼ਾਹ ਕੋਲ 52 ਦੇ 52 ਹੀ ਭੇਜੇ ਸੀ ਇਹਨੇ। ਇੱਕ ਵੀਰ ਦੇ ਮੂਹਰੇ ਆਪਾਂ ਕਿੰਨੇ ਹੀ ਲੱਖਾਂ ਕੀ ਕਰੋੜਾਂ ਬੰਦੇ ਨਹੀਂ ਖੜ ਸਕਦੇ ਉਹਦੇ ਮੂਹਰੇ, ਇੰਨਾ ਤਾਕਤਵਰ ਹੁੰਦਾ। ਮਹਾਰਾਜ ਨੇ ਥਾਂ ਥਾਂ ਲਿਖਿਆ ਗਾਵਨ ਵੀਰ ਕਰਾਰੇ, ਉਹ ਬਹੁਤ ਜ਼ਬਰਦਸਤ ਹੁੰਦੇ ਨੇ, ਸ਼ਕਤੀ ਬੜੀ ਹੁੰਦੀ ਹੈ। ਜਦੋਂ ਪਲੰਘ ਉਲਟਾਉਣ ਲੱਗੇ ਨਹੀਂ ਉਲਟਾ ਸਕੇ, ਉਹ 52 ਦੇ 52 ਜਾ ਕੇ ਬੰਦੇ ਬਹਾਦਰ ਨੂੰ ਕਹਿਣ ਲੱਗੇ, ਮਾਧਵਦਾਸ ਨੂੰ ਕਹਿ ਦੇ ਉੱਥੇ ਨਹੀਂ ਸਾਡੀ ਚੱਲਦੀ, ਹੋਰ ਸ਼ਕਤੀ ਕੋਈ ਨਹੀਂ। ਹੋਰ ਵੀ ਸ਼ਕਤੀਆਂ ਸੀਗੀਆਂ ਭੇਜੀਆਂ ਉਹਨੇ, ਉਸ ਵਕਤ ਆ ਕੇ ਮੱਥਾ ਟੇਕਿਆ ਮਹਾਰਾਜ ਨੂੰ, ਕਹਿਣ ਲੱਗਿਆ ਮਾਫ ਕਰ ਦਿਓ। ਮਹਾਰਾਜ ਕਹੇ ਤੂੰ ਕੌਣ? ਕਹਿੰਦੇ ਮੈਂ ਤੁਹਾਡਾ ਬੰਦਾ, ਮੈਂ ਤੁਹਾਡਾ ਸੇਵਾਦਾਰ, ਮੈਂ ਤੁਹਾਡਾ ਸੇਵਕ। ਉਹ ਬੰਦਾ ਹੋਏ ਸੋ ਬੰਦਗੀ ਗਹ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਜਦੋਂ ਮਹਾਂਪੁਰਖ ਹਜ਼ੂਰ ਸਾਹਿਬ ਜਾਂਦੇ ਸੀ, ਇਹ ਸ਼ਬਦ ਬੰਦੇ ਬਹਾਦਰ ਦੇ ਸਥਾਨ 'ਤੇ ਬਹਿ ਕੇ ਪੜ੍ਹਦੇ ਸੀ, ਤਾਂ ਉਹ ਗੁਰਦੁਆਰਾ ਟੀਨਾਂ ਦਾ ਬਣਿਆ ਹੁੰਦਾ ਸੀ, ਉੱਤੇ ਟੀਨ ਜੇ ਪਾਏ ਹੁੰਦੇ ਸੀ, ਬਹੁਤ ਛੋਟੀ ਹਾਲਤ ਇਹੋ ਜਿਹੀ ਸੀ ਉਦੋਂ। ਇਸ ਕਰਕੇ ਉੱਥੇ ਬੰਦੇ ਨੇ ਆ ਕੇ ਸਿਰ ਝੁਕਾਤ ਦਾ, ਜਿਹੜਾ ਇੰਨੀਆਂ ਸ਼ਕਤੀਆਂ ਦਾ ਮਾਲਕ ਸੀ, ਉਹਦੇ ਗੁਰੂ ਨੇ ਉਹਨੂੰ ਇੱਕ ਕਾਪੀ ਦਿੱਤੀ ਹੋਈ ਸੀ, ਲਿਖ ਕੇ ਇੰਨਾ ਕੁਝ ਸਿੱਧ ਕੀਤਾ ਹੋਇਆ ਸੀ। ਮਹਾਰਾਜ ਨੇ ਕਿਹਾ ਕਿਹੜੀ ਕਿਹੜੀ ਸ਼ਕਤੀ ਤੇਰੇ ਕੋਲ? ਫਿਰ ਦੱਸੀਆਂ ਵੀ ਸੀ। ਮਹਾਰਾਜ ਕਹਿੰਦੇ ਸਾਰੀਆਂ ਛੱਡ ਦੇ, ਛੜਾ ਕੇ ਕੁਛ ਕਰਖਾਈਆਂ ਸੀ ਜਿਨ੍ਹਾਂ ਦੀ ਲੋੜ ਪੈ ਸਕਦੀ ਸੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਲੋਕ ਆਪਣੇ ਕੋਲ ਸ਼ਕਤੀਆਂ ਰੱਖਦੇ ਮਾੜੀਆਂ ਮੋਟੀਆਂ, ਪਹਿਲਾਂ ਵੀ ਦੱਸਿਆ ਸੀ ਜਿਵੇਂ ਇੰਗਲੈਂਡ ਦੇ ਵਿੱਚ ਪਟਵਾਰੀ ਜੀ ਹੋਏ ਤੇ ਉਹਨਾਂ ਨੇ ਮੂਲ ਮੰਤਰੀ ਕੀਤਾ ਸੀ, ਬੰਦਾ ਇੰਨੇ ਇਲਮਾਂ ਦਾ ਮਾਲਕ, 14 ਇਲਮਾਂ ਦਾ ਮਾਲਕ, ਆਪੇ ਜਾ ਕੇ ਕੰਧ 'ਚ ਵੱਜਿਆ ਸੀ ਫਿਰ ਉਹ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਬਹੁਤ ਹੈਰਾਨਗੀ ਆਉਂਦੀ ਵੀ ਆਪਾਂ ਇੰਨੀ ਵੱਡੀ ਦਾਤ ਹੈ ਆਪਣੇ ਕੋਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਣੀ, ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ, ਜਿੰਨਾ ਵੀ ਕਹਿ ਲਈਏ ਪਾਠ, ਸਹਿਜ ਪਾਠ, ਅਖੰਡ ਪਾਠ, ਕੀਰਤਨ ਕਥਾ, ਇਹਦੇ ਦੁਆਲੇ ਤਾਂ ਸਾਰੇ ਪਰਿਕਰਮਾ ਕਰਦੇ ਨੇ, ਪਰ ਆਪਾਂ ਨੂੰ ਹਾਲੇ ਤੱਕ ਇਹ ਨਹੀਂ ਸਮਝ ਲੱਗੀ ਵੀ ਆਪਣੇ ਕੋਲ ਕਿੰਨਾ ਕੁਛ, ਬਾਣੀ ਕਿੰਨੀ ਵੱਡੀ ਦਾਤ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਆਪਾਂ ਬਾਣੀ ਵਾਲੇ ਪਾਸੇ ਨੂੰ ਚੱਲੇ ਹੀ ਨਹੀਂ। ਬਾਣੀ ਤੇ ਕਿੰਤੂ ਪ੍ਰੰਤੂ ਬਿੰਦੀਆਂ ਟਿੱਪੀਆਂ ਦੇ ਰੌਲੇ ਤਾਂ ਬੜੇ ਪਾ ਲਏ ਸਾਰਿਆਂ ਨੇ, ਇਹ ਬਾਣੀ ਇੱਥੋਂ ਤੱਕ, ਇਹ ਬਾਣੀ ਇੱਥੋਂ ਤੱਕ ਦੇ ਤਾਂ ਰੌਲੇ ਪੈ ਗਏ ਨੇ, ਪਰ ਅਭਿਆਸ ਕਿਸੇ ਨੇ ਵੀ ਨਹੀਂ ਕੀਤਾ ਬਾਣੀ ਦਾ, ਅਭਿਆਸ ਕੋਈ ਕਰਦਾ ਹੀ ਨਹੀਂ। ਜਿਹੜੀ ਚੀਜ਼ ਮਿਲਣੀ ਸੀ ਬਾਣੀ ਪੜ੍ਹ ਕੇ, ਉਹ ਕਿੰਤੂ ਪ੍ਰੰਤੂ ਨਾਲ ਕਿੱਥੋਂ ਮਿਲ ਜਾਣੀ ਆ? ਜੇ ਤਾਂ ਕੋਈ ਬਈ ਤੁਹਾਡੇ 'ਚੋਂ ਬ੍ਰਹਮ ਗਿਆਨੀ ਬਣਿਆ ਕਿੰਤੂ ਪ੍ਰੰਤੂ ਵਾਲਾ, ਫਿਰ ਤਾਂ ਲਿਆਓ ਉਹਨੂੰ ਇੱਥੇ ਸਿਰੋਂ ਪਾਉ ਦਈਏ। ਇਹ ਜੀ ਕਿੰਤੂ ਪ੍ਰੰਤੂ ਕਰਕੇ ਬ੍ਰਹਮ ਗਿਆਨੀ ਬਣ ਗਿਆ, ਫਿਰ ਤਾਂ ਉਹਨੂੰ ਸਤਿਕਾਰ ਦਈਏ। ਇਹ ਜਿੰਨੇ ਵੀ ਦੁਨੀਆਂ 'ਚ ਕਿੰਤੂ ਪ੍ਰੰਤੂ ਵਾਲੇ ਹੈ, ਇਹਨਾਂ ਨੇ ਦੁਨੀਆਂ ਤੋੜੀ ਹੋਈ ਤੋੜੀ ਹੈ, ਸਾਰੀ ਸੰਗਤ ਤੋੜੀ ਹੋਈ ਤੋੜੀ ਹੈ, ਜੋੜਿਆ ਤਾਂ ਕੋਈ ਨਹੀਂ ਹੈ, ਸ਼ਰਧਾ ਤਾਂ ਕੋਈ ਨਹੀਂ ਵਧਾਈ ਕਿਸੇ ਦੀ, ਸ਼ਰਧਾ ਨੂੰ ਘਟਾਉਣ 'ਤੇ ਹੀ ਹਮੇਸ਼ਾ ਜ਼ੋਰ ਲਾਇਆ ਹਰੇਕ ਨੇ। ਇਹ ਤਾਂ ਕਿਸੇ ਨੇ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਨੇ ਜਾਂ ਦਸੇ ਸਰੂਪ ਕੈਸੇ ਨੇ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਘਟਾਈ ਜਾਂਦੇ, ਕਹਿੰਦੇ ਉਹ ਤਾਂ ਗੁਰੂ ਨਾਨਕ ਤਾਂ ਇੱਕ ਬਾਣੀ ਲਿਆਉਣ ਵਾਲਾ ਅਵਤਾਰ ਸੀ, ਪੈਗੰਬਰ ਸੀ, ਉਹ ਤਾਂ ਬਸ ਧੰਨ ਗੁਰੂ ਨਾਨਕ ਨਹੀਂ ਕਹਿਣਾ, ਵਾਹਿਗੁਰੂ ਕਹੋ। ਇਉਂ ਲੋਕਾਂ ਅੰਦਰ ਦੁਬਧਾ ਪੈਦਾ ਕਰਕੇ, ਗੁਰੂ ਸਾਹਿਬਾਂ ਪ੍ਰਤੀ ਸਤਿਕਾਰ ਘਟਾ ਕੇ, ਤਰਕਾਂ ਬਤਰਕਾਂ ਕਰਕੇ ਸੰਗਤ ਨੂੰ ਤੋੜਿਆ ਹੈ, ਜੋੜਿਆ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਇੱਥੇ ਕਿ ਇਹ ਸਾਰੇ ਜਿੰਨੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਨੇ, ਇਹ ਮੂਲ ਮੰਤਰ ਦੇ ਸਾਹਮਣੇ, ਗੁਰੂ ਮੰਤਰ ਦੇ ਸਾਹਮਣੇ, ਜਪਜੀ ਸਾਹਿਬ ਦੇ ਸਾਹਮਣੇ ਕੁਛ ਵੀ ਨਹੀਂ ਹਨ।
ਉੱਚੇ ਅਤ ਬੋਲ ਬੋਲੇ ਮਨ ਤੇ ਨਾ ਡੋਲੇ ਕਬ ਸਾਗਰ ਗੰਭੀਰ ਜਿਉ ਅਥਾਹ ਕਰਾਮਾਤ ਹੈ।
ਕਹਿੰਦੇ ਉਹ ਤਾਂ ਉੱਚੇ ਉੱਚੇ ਬੋਲ ਬੋਲਦੇ ਨੇ, ਆ ਕੇ ਮਹਿੰਦਰ ਨਾਥ ਕਹਿਣ ਲੱਗਿਆ ਉਹ ਨਹੀਂ ਮੇਰੇ ਵਸ ਚ ਆਉਣ ਵਾਲੇ, ਉਹ ਕੋਈ ਸਾਡੇ ਨਾਲੋਂ ਛੋਟੇ ਨਹੀਂ ਹਨ, ਉਹ ਤਾਂ ਇਹੋ ਜਿਹੇ ਨੇ ਡੋਲਦੇ ਹੀ ਨਹੀਂ ਹਨ। ਮੈਂ ਬਥੇਰੀ ਸ਼ਕਤੀ ਦਿਖਾਈ, ਸਾਗਰ ਗੰਭੀਰ ਜਿਉਂ ਅਥਾਹ ਕਰਾਮਾਤ ਹੈ, ਅਥਾਹ ਕਰਾਮਾਤ ਹੈ, ਸ਼ਕਤੀ ਬਹੁਤ ਹੈ ਪਰ ਸਮੁੰਦਰ ਵਾਂਗੂ ਗੰਭੀਰ ਨੇ। ਸਮੁੰਦਰ ਨਹੀਂ ਹਿਲਦਾ ਕਦੇ, ਪਾਣੀ ਆਰਾਮ ਨਾਲ ਖੜਾ, ਪਰ ਜਿੱਦਣ ਕਿਤੇ ਸੁਨਾਮੀ ਲਹਿਰ ਆ ਜੇ ਇਹ ਤਾਂ ਦਸ ਗੁਣਾ ਵੱਧ ਆਉਣੀ ਸੀ, ਚਲੋ ਘਟਾ ਦਿੰਦੇ ਨੇ, ਮਹਾਤਮਾ ਘਟਾ ਦਿੰਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਮਹਾਰਾਜ ਕਹਿੰਦੇ ਸਮੁੰਦਰ ਸ਼ਾਂਤ ਹੈ ਨਾ, ਜਿਵੇਂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਸਦਾ ਸ਼ਾਂਤੀ 'ਚ ਰਹਿੰਦੇ ਨੇ, ਕਿਉਂਕਿ ਆਪਾਂ ਉਹਨਾਂ ਦੇ ਸਾਰਿਆਂ ਦੇ ਬੱਚੇ ਹੀ ਹਾਂ। ਮਹਾਰਾਜ ਦੇ ਸਾਰੀ ਦੁਨੀਆ ਉਹਨਾਂ ਦੀ ਆਪਣੀ ਬਣਾਈ ਹੋਈ ਹੈ, ਵਾਰ ਵਾਰ ਕੋਸ਼ਿਸ਼ ਕਰਦੇ ਨੇ ਸਮਝਾਉਣ ਦੀ, ਸਿੱਧੇ ਰਸਤੇ ਲਾਉਣ ਦੀ, ਇੰਨੀ ਛੇਤੀ ਕਾਹਲੇ ਨਹੀਂ ਪੈਂਦੇ, ਪਰ ਜਦੋਂ ਦੇਖਣ ਵੀ ਇਹ ਬਿਲਕੁਲ ਹੀ ਨਾਸਤਕ ਹੋ ਗਏ ਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਵੀ ਨਹੀਂ ਕਹਿੰਦੇ ਕਿ ਹੁਣ ਠੀਕ ਕਰੀਏ, ਉਹ ਕਹਿੰਦੇ ਮੈਨੂੰ ਕੀ ਫਰਕ ਪੈਂਦਾ, ਇੱਕ ਮਾੜਾ ਡੋਬਾ ਦੇਣਾ ਪਾਣੀ 'ਚ, ਸਾਰੀ ਧਰਤੀ ਐਨ ਸਾਫ਼ ਕਰ ਲੈਂਦੇ ਨੇ। ਵਧੀਆ ਸਾਫ਼ ਕਰਕੇ ਕਹਿੰਦੇ ਬਈ ਬ੍ਰਹਮਾ ਨੂੰ ਕਹਿੰਦੇ ਦੁਬਾਰਾ ਰਚ ਲਾ ਸ੍ਰਿਸ਼ਟੀ, ਹੁਣ ਇਹ ਸਾਰੇ ਗਲ ਗਏ ਵਿਚਾਰੇ, ਖਰਾਬ ਹੋ ਗਏ, ਹੁਣ ਆਪਾਂ ਇਹਨੇ ਲੋੜ ਨਹੀਂ ਹੈ, ਫਿਰ ਰੱਖਦੇ ਹੀ ਨਹੀਂ ਦੁਨੀਆਂ ਨੂੰ। ਮਹਾਤਮਾ ਜੀ ਨੂੰ ਵੀ ਪੁੱਛੀਦਾ ਵੀ ਹੁਣ ਦੁਨੀਆਂ ਦਾ ਕੀ ਬਣੂ, ਉਹ ਮਹਾਤਮਾ ਸੀ ਕਹਿੰਦੇ ਨਵੇਂ ਸਿਰਿਓਂ ਹੀ ਬਣੂ ਹੁਣ ਸਾਰਾ ਕੁਛ, ਇਹ ਨਹੀਂ ਰੱਖਣੇ ਹੈ ਉਹਨੇ, ਕਿਉਂਕਿ ਵਿਗੜ ਗਏ ਸਾਰੇ, ਹੁਣ ਵਿਗੜਿਆ ਹੋਇਆ ਨੂੰ ਨਹੀਂ ਰੱਖਦਾ, ਨਵੇਂ ਸਿਰੇ ਤੁਸੀਂ ਸਾਰੀ ਸਾਜ ਦੇਣੀ ਹੈ।
ਲੋਹਰੀ ਪਾ ਵੈਸਾ ਤਾਹ ਬੈਨ ਸੋਨੇ ਐਸਾ ਕਹ ਦੇਖੋ ਸੋ ਕੈਸਾ ਮੁਖ ਆਇਸ ਉਚਾਰੀਏ।
ਹੁਣ ਭਗਤ ਆਇਆ ਅਗਲਾ ਸਿੱਧ, ਭਗਤ ਨੀ ਸਿੱਧ, ਲੋਹਰੀ ਪਾ ਜਿਹਨੇ ਸਿੱਧਾਂ ਦੇ ਨਾਂ ਦੇਖਣੇ, ਸਿੱਧ ਗੋਸ਼ਟ ਵਿੱਚ ਸਾਰੇ ਨਾਂ, ਇਹ ਲੋਹਰੀ ਪਾ ਦਾ ਨਾਂ ਵੀ ਉੱਥੇ ਆਇਆ। ਲੋਹਰੀ ਪਾ ਸਿੱਧ ਜਿਹੜਾ ਬੜੀ ਤਾਕਤ ਵਾਲਾ ਉੱਥੇ ਬੈਠਾ ਸੀ, ਸੁਣ ਕੇ ਬੈਨ ਉਹਦੇ ਕਹਿਣ ਲੱਗਿਆ ਦੇਖੋ ਸੋ ਕੈਸਾ ਮੁਖ ਆਇਸ ਉਚਾਰੀਏ, ਮੈਨੂੰ ਆਗਿਆ ਦਿਓ ਗੋਰਖ ਜੀ, ਇਹ ਗੁਰੂ ਦੇਵ ਆਗਿਆ ਦਿਓ, ਮੈਂ ਦੇਖਦਾ ਉਹ ਗੁਰੂ ਨਾਨਕ ਕੈਸਾ ਹੈ।
ਗੁਰਖ ਪ੍ਰਸਾਦ ਜਾਏ ਜੀਤੋ ਕਰ ਬਾਦ ਤਹਿ ਕਹਿ ਸਭ ਸਿੱਧ ਤਬ ਤੁਮ ਹੀ ਸੁਧਾਰੀਏ।
ਹੁਣ ਗੋਰਖ ਜੀ ਦੀ ਕਿਰਪਾ ਨਾਲ ਕਹਿੰਦੇ ਜਾਏ ਜੀਤੋ, ਜਾ ਕੇ ਜਿੱਤ ਲਵਾਂਗਾ ਮੈਂ, ਉਹਦੇ ਨਾਲ ਬਾਦ ਝਗੜਾ ਕਰਾਂਗਾ, ਉਹਦੇ ਨਾਲ ਮੈਂ ਚਰਚਾ ਕਰਾਂਗਾ, ਕਹਿ ਸਭ ਸਿੱਧ ਅਬ ਤਬ ਤੁਮ ਸੁਧਾਰੀਏ। ਸਾਰੇ ਸਿੱਧ ਕਹਿੰਦੇ ਹਾਂ ਤੂੰ ਜਾ ਬਈ, ਤਾਕਤ ਤਾਂ ਤੇਰੇ 'ਚ ਬਹੁਤ ਹੈ। ਹੁਣ ਜੇ ਕੋਈ ਬੰਦਾ ਐਵੇਂ ਤੁਰੇ ਜਾਂਦੇ, ਨਿਆਣੇ ਦੇ ਦੋ ਥੱਪੜ ਮਾਰ ਲਏ, ਭਲਵਾਨ ਤਾਂ ਨਹੀਂ ਬਣ ਜਾਂਦਾ ਉਹ, ਭਲਵਾਨ ਦਾ ਪਤਾ ਤਾਂ ਅਖਾੜੇ 'ਚ ਜਾ ਕੇ ਲੱਗਦਾ। ਜਿਵੇਂ ਕਿਸੇ ਬੰਦੇ ਨੇ ਐਵੇਂ ਬਦਾਮ ਦੀਆਂ 10 ਗਿਰੀਆਂ ਖਾ ਲਈਆਂ, 2 ਚਮਚੇ ਘਿਓ ਦੇ ਖਾ ਕੇ ਦੁੱਧ ਪੀ ਕੇ ਜਾ ਕੇ ਭਲਵਾਨ ਨਾਲ ਟੱਕਰ ਲੈ ਲਏ, ਉਹ ਨਹੀਂ ਹੁੰਦੀ ਗੱਲ। ਐਵੇਂ ਮਾੜੀਆਂ ਰਿੱਧੀਆਂ ਸਿੱਧੀਆਂ ਜਿਹੀਆਂ ਇਕੱਠੀਆਂ ਕਰਕੇ ਸਿੱਧ ਤੁਰੇ ਫਿਰਦੇ ਸੀ ਲੋਕਾਂ ਨੂੰ ਡਰਾ ਲੈਣਾ, ਆਹ ਜਿਹੜੇ ਬਦਮਾਸ਼ ਜੇ ਬਣੇ ਹੁੰਦੇ ਨੇ ਆਪਣੇ ਆਪ 'ਚ, ਇਹ ਐਵੇਂ ਦੋ ਨਿਆਣਿਆਂ ਨੂੰ ਕੁੱਟਤਾ, ਉੱਥੇ ਕਿਸੇ ਨੂੰ ਕੁੱਟਤਾ, ਕਿਸੇ ਗ੍ਰਿਸ਼ਤੀ ਨੂੰ ਕੁੱਟਤਾ, ਹੈਂਕੜ ਜੀ ਨਾਲ ਤੁਰੇ ਫਿਰਦੇ, ਕਈ ਵਾਰ ਫਿਰ ਮੂਹਰੇ ਤਕੜਾ ਮਗਰਮੱਛ ਮਿਲ ਜਾਂਦਾ, ਫਿਰ ਉੱਥੇ ਗੋਡੀ ਹੱਥ ਲਾਉਂਦੇ ਫਿਰਨਗੇ, ਨਾ ਉਸਤਾਦ ਜੀ ਤੁਸੀਂ ਵੱਡੇ ਹੋ, ਫਿਰ ਜਦੋਂ ਮੂਹਰੋਂ ਉਸਤਾਦ ਟੱਕਰਦੇ। ਹੁਣ ਇਹ ਮਾੜੀਆਂ ਜਾਂ ਰਿੱਧੀਆਂ ਸਿੱਧੀਆਂ ਲੈ ਕੇ ਨਾ ਤਾਕਤਾਂ ਜੀਆਂ ਅਤੇ ਲੱਗੇ, ਹੁਣ ਮੈਂ ਜਾਂਦਾ ਜੀ ਮੈਨੂੰ ਭੇਜੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਟੱਕਰ ਲੈਣ।
ਆਵਾ ਚੱਲ ਪਾਸ ਜਾਹਾਂ ਵੈਸਾ ਸੁਖ ਰਾਸ ਜਾ ਕੇ ਵਚਨ ਵਿਲਾਸ ਭਾਵ ਆਪੋ ਦਾ ਨਿਵਾਰੀਏ।
ਸੰਸਾਰ ਸਾਗਰ ਦੀ ਬਿਪਤਾ ਨੂੰ ਨਿਵਿਰਤ ਕਰਨ ਵਾਲੇ, ਜਨਮ ਮਰਨ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਸਜੇ ਹੋਏ ਨੇ ਨਾ, ਆਵਾ ਚੱਲ ਪਾਸ ਜਾਹਾਂ ਵੈਸੇ ਸੁਖ ਰਾਸ, ਜਿੱਥੇ ਸੁੱਖਾਂ ਦੇ ਸਮੁੰਦਰ, ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਬੈਠੇ ਨੇ, ਜਿਨ੍ਹਾਂ ਦੇ ਬਚਨਾਂ ਨਾਲ ਹੀ ਸੰਸਾਰ ਸਾਗਰ ਤੋਂ ਤਰਦਾ ਹੀ। ਬਚਨ ਤਾਂ ਦੂਰ ਹੈ, ਸਵੇਰ ਦੀ ਕਥਾ 'ਚ ਨਹੀਂ ਸੁਣਿਆ, ਸਿਰਫ ਨਿਗਾਹ ਨਾਲ ਦੇਖ ਕੇ ਹੀ ਕੱਟ ਦਿੰਦੇ, ਬਸ ਕਿਰਪਾ ਦ੍ਰਿਸ਼ਟੀ ਨਾਲ ਹੀ ਦੁੱਖ ਕੱਟ ਦਿੰਦੇ ਨੇ, ਕਿਰਪਾ ਨਾਲ ਤੱਕ ਕਈ ਜਨਮ ਮਰਨ ਕੱਟ ਦਿੰਦੇ ਨੇ। ਪਰਮਾਤਮਾ ਨੂੰ ਬੇਨਤੀ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੱਕ ਵਾਰੀ ਸਾਡੇ ਵੱਲ ਦੇਖ ਲਓ, ਬਸ ਇੱਕ ਵਾਰ ਦੇਖਣਾ ਹੀ ਆ, ਦੇਖਣ ਮਾਤਰ ਹੀ ਕਿਰਪਾ ਕਟਾਖ ਹੈ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਹਰਜਨ ਰਾਖੇ ਗੁਰ ਗੋਬਿੰਦ ਕੰਠ ਲਾਇਆ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸੰਦ ਕਮੀ ਸਾਡੇ ਸ਼ਰਧਾ ਵਿੱਚ ਹੈ। ਗੁਰੂ ਗ੍ਰੰਥ ਸਾਹਿਬ 'ਚ ਕੋਈ ਕਮੀ ਨਹੀਂ ਹੈ, ਸਾਡੀ ਸ਼ਰਧਾ 'ਚ ਹੀ ਕਮੀ ਹੈ, ਕਿਉਂਕਿ ਆਪਣਾ ਧਿਆਨ ਸਾਰਾ ਹੀ ਖਿਲ ਰਿਹਾ ਹੋਇਆ। ਮਨ ਨੂੰ ਇਕਾਗਰ ਕਰਕੇ ਜੇ ਗੁਰਾਂ ਨੂੰ ਦੇਖੀਏ ਤਾਂ ਸਤਿਗੁਰੂ ਸਾਨੂੰ ਦਿਖਣਗੇ ਬਹੁਤ ਵੱਡੇ, ਤਾਂ ਜਦੋਂ ਮਨ ਖਿੰਡਿਆ ਹੋਏ ਨਾਲ ਦੇਖਦੇ ਹਾਂ ਫਿਰ ਸਾਡੀ ਨਿਗਾਹ ਉੱਥੇ ਤੱਕ ਨਹੀਂ ਜਾਂਦੀ।
ਵਾਲੇ ਹੈ ਆਦੇਸ਼ ਮੁਸਕਾਨੇ ਗੁਰ ਦੇਖ ਇਕੰਕਾਰ ਕੋ ਆਦੇਸ਼ ਆਓ ਬੈਸ ਜੋਗ ਕਾਰੀਏ।
ਆ ਕਰਕੇ ਲੋਹਾਰੀਪਾ ਸਿੱਧ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਬਾਲੇ ਹੇ ਬਾਲਕ ਆ ਹੈ ਆਦੇਸ਼। ਇਹ ਵੀ ਇੱਕ ਟੈਕਟਫੁੱਲ ਗੱਲ ਹੈ ਕਿ ਮੈਂ ਜਾ ਕੇ ਕਹੂੰਗਾ ਆਦੇਸ਼, ਇਹ ਮੈਨੂੰ ਕਹਿਣਗੇ ਆਦੇਸ਼। ਬਸ ਝੁੱਕ ਗਏ, ਬੜੇ ਤਰੀਕੇ ਨਾਲ ਗਿਆ ਸੀ। ਮਹਾਰਾਜ ਕਹਿੰਦੇ ਤਿਸੈ ਆਦੇਸ਼, ਉਹਨੂੰ ਨਮਸਕਾਰ ਹੈ, ਤੈਨੂੰ ਕਾਹਦੀ ਹੈ ਆਦੇਸ਼। ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਉਹ ਜਿਹਦਾ ਜੁਗਾਂ ਜੁਗੰਤਰਾਂ ਚ ਵੇਸ ਇੱਕੋ ਹੀ ਹੈ ਨਾ, ਮੈਂ ਉਹਨੂੰ ਨਮਸਕਾਰ ਕਰਦਾ, ਤੈਨੂੰ ਨਹੀਂ ਕਰਦਾ। ਹਾਂ
ਨਾਮ ਕੌਣ ਧਾਮ ਕੌਣ ਕੀਓ ਕਿਤ ਗੌਣ ਆਬ ਵੇਖ ਤੇਰੋ ਕੌਣ ਦੇਸ ਕੌਣ ਹੈ ਬਤਾਈਏ।
ਆ ਕਰਕੇ ਆਪਣੇ ਵੱਲੋਂ ਸਿਆਣਪ ਕਰਦਾ ਕਿ ਜੋਗੀ ਕਹਿਣ ਲੱਗਿਆ ਤੁਹਾਡਾ ਨਾਮ ਕੀ ਹੈ, ਘਰ ਕਿੱਥੇ ਹੈ, ਕੀਓ ਕਿਤ ਗੌਣ ਆਬ, ਹੁਣ ਕਿੱਧਰ ਨੂੰ ਜਾਣਾ ਹੈ, ਵੇਖ ਤੇਰੋ ਕੌਣ, ਤੁਹਾਡਾ ਲਿਬਾਸ ਭੇਸ ਕਿਹੜਾ ਹੈ, ਦੇਸ਼ ਕਿਹੜਾ ਹੈ, ਬਤਾਈਏ।
ਨਾਨਕਾ ਹੈ ਨਾਮ ਜਹਾਂ ਅਨਹਦ ਧੁਨ ਧਾਮ, ਜਾਵੋ ਕਰ ਤਾਰ ਸਾਮ ਸੁਖਦ ਸੁਹਾਈਏ।
ਕਿਉਂਕਿ ਇੱਥੇ ਟੱਕਰ ਜਿਹੜੀ ਹੋ ਰਹੀ ਹੈ, ਇਹ ਸਿੱਧ ਵੀ ਕਾਫੀ ਗਿਆਨਵਾਨ ਨੇ, ਬਹੁਤ ਜ਼ਬਰਦਸਤ। ਜਪਜੀ ਸਾਹਿਬ ਦੀ ਪਹਿਲੀ ਕੈਸਟ ਸੁਣੋ, ਜਿਹੜੀ ਬੜੀ ਤਕੜੀ ਟੱਕਰ ਹੋਈ ਸੀ ਉਹਦੇ ਵਿੱਚ, ਅਤੇ ਸਿੱਧਾਂ ਨੇ ਸਾਰਿਆਂ ਨੂੰ ਝੁਕਾ ਤਾ ਮਹਾਰਾਜ ਨੇ। ਇੱਥੇ ਗਿਆਨ ਦੀ ਹੀ ਗੱਲ ਕਰਨਗੇ ਮਹਾਰਾਜ, ਕਿਉਂ ਆਮ ਬੰਦੇ ਨਾਲ ਨਹੀਂ ਕਰਦੇ ਇਹ ਜੀ ਗੱਲ। ਕਹਿੰਦੇ ਨਾਨਕ ਹੈ ਨਾਮ, ਗੁਰੂ ਨਾਨਕ ਸਾਹਿਬ ਨਾਮ, ਕਹਿੰਦੇ ਸਾਡਾ ਜਹਾਂ ਅਨਹਦ ਧੁਨ ਧਾਮ, ਜਿੱਥੇ ਅਨਹਦ ਧੁਨੀ ਵੱਜਦੀ ਸੱਚਖੰਡ 'ਚ, ਉੱਥੇ ਮੇਰਾ ਘਰ ਹੈ। ਹੁਣ ਇਹਨਾਂ ਨੂੰ ਕੀ ਪਤਾ ਸੱਚਖੰਡ ਕੀ ਹੁੰਦਾ। ਜਾਵੋ ਕਰਤਾਰ ਸ਼ਾਮ, ਕਹਿੰਦੇ ਮੈਂ ਤਾਂ ਰੱਬ ਦੀ ਸ਼ਾਮ ਤੋਂ ਭਾਵ ਸ਼ਰਨ ਵਿੱਚ ਜਾ ਰਿਹਾ। ਕਹਿੰਦੇ ਉਸ ਵਕਤ ਜਿਹੜਾ ਪ੍ਰਸ਼ਨ ਕੀਤਾ ਸੀ ਨਾ ਕਿ ਉਹ ਕਿਤ ਗਾਉਣ ਅੱਬ, ਕਿੱਧਰ ਨੂੰ ਜਾ ਰਹੇ ਹੋ, ਕਹਿੰਦੇ ਕਰਤਾਰ ਦੀ ਸ਼ਰਨ ਵਿੱਚ ਜਾ ਰਿਹਾ, ਸੁੱਖ ਦ ਸੁਹਾਈਏ। ਕਹਿੰਦੇ ਇਸ ਤਰੀਕੇ ਨਾਲ ਸੁੱਖ ਦੇ ਦੇਣ ਵਾਲੀ ਜਿਹੜੀ ਕਰਤਾਰ ਦੀ ਸ਼ਰਨ ਹੈ ਨਾ, ਮੈਂ ਉੱਥੇ ਜਾ ਰਿਹਾ ਹਾਂ।
ਇਸ ਹੈ ਬੇਗਮਪੁਰ ਵੇਖ ਇਕੰਕਾਰੀ ਮੋਰ, ਬੁੱਝੇ ਵੇ ਕਿ ਚਾਹੇ ਔਰ ਔਰ ਸੇ ਅਲਾਈਏ।
ਮੇਰਾ ਜਿਹੜਾ ਦੇਸ਼ ਹੈ ਸੱਚਖੰਡ ਹੈ, ਵੇਖ ਜਿਹੜਾ ਮੇਰਾ ਹੈ ਉਹ ਏਕੰਕਾਰੀ ਦਾ ਬੇਸ, ਪਰਮਾਤਮਾ ਦਾ, ਏਕੰਕਾਰ ਵਾਲਾ, ਇਸ ਪ੍ਰਕਾਰ ਪਰਮਾਤਮਾ ਵਾਲਾ ਬੇਸ ਬਣਾਇਆ ਹੋਇਆ ਭਾਵ ਉਹਦੇ ਸੇਵਕਾਂ। ਹਾਂ ਹੁਣ ਤੂੰ ਦੱਸ ਅੱਗੇ ਵੀ ਹੋਰ ਕੋਈ ਤੇਰੀ ਇੱਛਾ ਹੈ ਪੁੱਛਣ ਦੀ, ਜੇ ਹੈ ਤਾਂ ਦੱਸ।
ਆਵਤ ਹੋਂ ਧਾਏ ਧਾਏ ਮਤ ਸਾਰ ਰੋਗ ਕਾਏ, ਤਾਂ ਕੋ ਉਪਚਾਰ ਕੀਜਾ ਜੋਗ ਨਾਲ ਜਾਈਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਜੋਗ ਨੂੰ ਇਲਾਜ ਨਾ ਲਵਾਓ। ਆਵਤ ਹੋ ਧਾਏ ਧਾਏ, ਭੱਜੇ ਭੱਜੇ ਆਉਣੇ ਮੇਰੇ ਕੋਲੇ, ਉੱਥੋਂ ਈਰਖਾ ਦੀ ਅੱਗ ਚ ਸੜੇ ਹੋਏ ਤੁਸੀਂ, ਇਹ ਤੁਹਾਡੇ ਸਰੀਰਾਂ ਨੂੰ ਰੋਗ ਲੱਗੇ ਈਰਖਾ ਦੇ, ਪਹਿਲਾਂ ਉਹਦਾ ਇਲਾਜ ਕਰਾ ਲਓ, ਐਵੇਂ ਮੇਰੇ ਕੋਲ ਨੂੰ ਭੱਜੇ ਆਉਣੇ, ਜੋਗ ਨੂੰ ਇਲਾਜ ਲਵਾਉਣੇ ਹੋ।
ਖਾਏ ਰਿਸ ਬੋਲੀਏ ਜੋਗ ਓਜ ਚੱਕ ਝੋਲੀਏ, ਨਿਜ ਕੇਤੇ ਚੱਕਰ ਭੇਦੇ ਕੇਤੀ ਪੰਖੁਰੀ ਹੈ ਤਾਹੀ ਕੀ।
ਹੁਣ ਇਹ ਆਪਣੇ ਜਾਣੀ, ਹੁਣ ਫੇਰ ਆਪਣੀ ਵਿਦਿਆ ਕੱਢ ਕੇ ਬਹਿ ਗਿਆ। ਕਹਿੰਦਾ ਖਾਏ ਰਿਸ ਬੋਲਿਓ ਜੋਗ ਓਜ ਚੱਕ ਝੋਲਿਓ, ਗੁੱਸਾ ਖਾ ਕੇ ਉਸ ਵਕਤ ਬੋਲਿਆ, ਜੋਗ ਦਾ ਬਲ ਹਲੂਣਿਆ ਉਹਨੇ, ਫਿਰ ਮੈਨੂੰ ਕੀ ਪਤਾ। ਆਪਣੀ ਕਿਤਾਬ ਕੱਢ ਕੇ ਰੱਖੀ ਬਾਹਰ ਦਿਲ ਦੀ, ਕਹਿੰਦੇ ਉਸ ਵਕਤ ਕਹਿੰਦਾ ਅੱਛਾ ਚਲੋ ਦੱਸੋ ਕਿੰਨੇ ਚੱਕਰ ਨੇ ਜਿਹੜੇ ਬਿੰਨੀ ਦੇ ਸਰੀਰ ਦੇ, ਕਿੰਨੀਆਂ ਪੰਖੜੀਆਂ ਹੁੰਦੀਆਂ ਨੇ ਜਿਹੜੀਆਂ ਕਮਲ ਦੇ ਫੁੱਲ ਦੀ, ਜਿਹੜਾ ਹਿਰਦੇ ਚ ਖਿੜਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਉਂ ਪੁੱਛਦਾ ਜੋਗ ਦੀਆਂ ਗੱਲਾਂ।
ਦੇਹ ਕੀਤੀ ਪੌਣ ਤ੍ਰਿਪਤਾ ਵੈ ਧਾਰ ਕੌਣ, ਔਰ ਪੰਜ ਤੱਤ ਕਹਾਂ ਜੋ ਰਿਖਿਕ ਪੰਜ ਜਾਹੇ ਕੀ।
ਸੋ ਦੇਹ ਕੀਤੀ ਪੌਣ, ਦੇਹ ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਪੌਣਾਂ ਹੁੰਦੀਆਂ ਨੇ ਇਹ ਦੱਸੋ। ਤ੍ਰਿਪਤਾ ਵੈ ਧਾਰ ਕੌਣ, ਕਿਹੜੀ ਨੂੰ ਧਾਰ ਕੇ ਰਜਦਾ ਹੈ। ਪੰਜ ਤੱਤ ਦੱਸੋ ਜਿਹੜੇ ਇਹ ਜਿਨ੍ਹਾਂ ਤੋਂ ਇੰਦਰੀਆਂ ਬਣੀਆਂ ਨੇ, ਔਰ ਪੰਜ ਤੱਤ ਕਹੋ ਜੋ ਰਖੀਕ ਪੰਜ ਜਾਹੇ ਕੀ, ਜਿਨ੍ਹਾਂ ਦੀਆਂ ਪੰਜ ਤੱਤ ਦੱਸੋ, ਜਿਨ੍ਹਾਂ ਦੀਆਂ ਪੰਜ ਇੰਦਰੀਆਂ ਆਉਂਦੀਆਂ ਨੇ, ਜਿਵੇਂ ਉਹ ਸਾਰੇ ਤੱਤ ਅੱਗੇ ਆਪ ਹੀ ਦੱਸ ਦੇਣਗੇ। ਜਿਵੇਂ ਆਕਾਸ਼ ਖਾਲੀ ਖਾਲੀ ਹੈ ਨਾ, ਇਸ ਤਰ੍ਹਾਂ ਹੀ ਆਪਣੇ ਕੰਨ ਨੇ ਖਾਲੀ ਖਾਲੀ, ਇਹ ਆਕਾਸ਼ ਤੱਤ ਹੈ। ਇਸ ਤਰ੍ਹਾਂ ਹੀ ਧਰਤੀ ਦਾ ਤੱਤ ਜਿਹੜਾ ਹੈ ਨੱਕ ਹੈ, ਅੱਗ ਦਾ ਤੱਤ ਅੱਖ ਹੈ। ਇਸ ਤਰ੍ਹਾਂ ਦੀ ਚੀਜ਼ ਪੁੱਛਣਾ ਚਾਹੁੰਦਾ ਮਹਾਰਾਜ ਤੋਂ।
ਗੁਣ ਔ ਸੁਭਾਏ ਸਭ ਤਤਨ ਕੇ ਕਹੋ, ਅਬ ਪਰਥ ਕਪਾਰ ਕਿਰਤ ਵਿਦ ਸਭਾ ਦੇਹ ਮਾਹਕੀ।
ਕਹਿੰਦੇ ਫਿਰ ਗੁਣ ਤੇ ਸੁਭਾਅ ਦੱਸਣਾ ਕਰੋ। ਸੁਭਾਅ ਹੁੰਦਾ ਤਸੀਰ ਕੀ ਹੈ, ਸਭ ਤਤਨ ਕੇ, ਤੱਤਾਂ ਦੀ ਤਸੀਰ ਕੀ ਹੈ। ਤਸੀਰ ਉਹ ਹੁੰਦੀ ਜਿਵੇਂ ਕੋਈ ਚੀਜ਼ ਖਾਂਦੇ ਆਪਾਂ, ਕਹਿੰਦੇ ਇਹ ਚੀਜ਼ ਦੀ ਤਸੀਰ ਗਰਮ ਹੈ ਬੜੀ, ਇਹ ਤਸੀਰ ਠੰਡੀ ਹੈ ਬੜੀ, ਇਹ ਚੀਜ਼ ਦੇ ਖਾਣ ਨਾਲ ਬੜੀ ਠੰਡ ਪੈਂਦੀ ਹੈ, ਇਹਨਾਂ ਬੜੀ ਗਰਮੀ ਆ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਨੇ ਉਹ ਸਾਰੇ ਜਿਹੜੀ ਚੀਜ਼ ਹੈ ਨਾ ਉਹ ਮੇਰੇ ਤਾਂ ਤੁਸੀਂ ਦੱਸੋ ਤਾਂ ਕਿ ਮੈਨੂੰ ਉਹ ਸਮਝ ਲੱਗ ਸਕੇ। ਤਤਨ ਕੋ ਕਹੋ ਅਬ ਹੁਣ ਪਹਿਲਾਂ ਪ੍ਰਥਕ ਪ੍ਰਾਕਿਰਤ ਵਿਧ ਸਭਾ ਦੇਹ ਮਾਹੇ ਕੀ, ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਅੱਡੋ ਅੱਡ ਰੀਤੀ ਦੱਸੋ। ਸਰੀਰ ਦੇ ਪੰਜ ਤੱਤਾਂ ਤੋਂ ਬਣਿਆ ਤਾਂ ਹੈ ਪਰ ਪੰਜ ਤੱਤਾਂ ਤੋਂ ਸਰੀਰ ਨਹੀਂ ਬਣਿਆ ਕਿਉਂਕਿ ਅੱਗੇ ਪ੍ਰਕਿਰਤੀਆਂ ਕਿੰਨੀਆਂ ਹੁੰਦੀਆਂ ਨੇ ਉਹ ਮੈਨੂੰ ਦੱਸਣਾ ਕਰੋ।
ਉੱਤਰ ਬਤਾਵ ਤੋ ਆਗੇ ਚੱਲ ਜਾਵ ਤੁਮ ਨਾ ਤੋ ਉਪਦੇਸ਼ ਲੀਜੈ ਤਾ ਜੋ ਮਤ ਕਾਹੇ ਕੀ,
ਕਹਿੰਦੇ ਉੱਤਰ ਦੱਸਣਾ ਕਰੋ ਮੈਨੂੰ ਤਾਂ ਅੱਗੇ ਜਾਇਓ। ਇਸ ਕਰਕੇ ਨਾ ਤੋ ਉਪਦੇਸ਼ ਲੀਜੈ ਤਾਂ ਜੋ ਮਤ ਕਾਹੇ ਕੀ, ਤੇ ਫਿਰ ਤੁਹਾਨੂੰ ਕਾਹਦੀ ਮਤ ਹੈ, ਤੁਸੀਂ ਮੇਰੇ ਕੋਲ ਉਪਦੇਸ਼ ਲਓ ਜੇ ਇਹਨਾਂ ਚੀਜ਼ਾਂ ਬਾਰੇ ਦੱਸ ਦਿਓ। ਇਹ ਤਾਂ ਹੁਣ ਨਹੀਂ ਨਾ ਆਮ ਬੰਦੇ ਨੂੰ ਪਤਾ ਹੁੰਦੀ, ਇਹ ਸੋਚਦੇ ਗੁਰੂ ਨਾਨਕ ਸਾਹਿਬ ਨੂੰ ਆਮ ਜਿਹਾ ਬੰਦਾ ਤੇ ਇਹਨੂੰ ਕੀ ਪਤਾ ਲੱਗਣਾ ਪੰਖੜੀਆਂ ਚੱਕਰ ਜੇ ਵੋ ਇਹੋ ਜਿਹੇ ਕੁਐਸਚਨ ਕਰ ਦਿੱਤੇ। ਆਪਾਂ ਆਮ ਬੰਦੇ ਨੂੰ ਹੁਣ ਇਹ ਤੁਸੀਂ ਕੁਐਸਚਨ ਕਰ ਦਿਓ, ਦੁਨੀਆਂ 'ਚ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਸਰੀਰ 'ਚ ਕਿੰਨੇ ਚੱਕਰ ਨੇ, ਬਹੁਤ ਘੱਟ ਲੋਕ ਕੀ ਕਹਿਣਾ 1% ਦੇ ਵਿੱਚੋਂ 100 ਹਿੱਸਾ ਕਰਕੇ ਉਹਦਾ ਗਾਹਾਂ 1 ਹਿੱਸਾ ਕਰੀਏ, ਇੰਨਿਆਂ ਕੁ ਲੋਕਾਂ ਨੂੰ ਪਤਾ ਬਸ ਵੀ ਸਰੀਰ ਅੰਦਰ ਕਿੰਨੇ ਚੱਕਰ ਨੇ, ਕਿੰਨੀਆਂ ਨਾੜਾਂ ਨੇ, ਕਿੰਨੀਆਂ ਪੰਖੜੀਆਂ ਨੇ, ਕਿਹੜੇ ਚੱਕਰ ਦਾ ਕਿਹੜਾ ਰੰਗ ਹੈ, ਕਿਸ ਕਿਸ ਪ੍ਰਕਾਰ ਹੁੰਦਾ, ਇਸ ਤਰ੍ਹਾਂ ਦੀਆਂ ਗੱਲਾਂ ਪੁੱਛਦਾ ਹੈ।
ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ ਨਾਵ ਤਲੇ ਖੱਟ ਦਲ ਪੀਰੋ ਰੰਗ ਜਾਣੀਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਤੇਰੇ ਤਾਈਂ ਅਸੀਂ ਦੱਸ ਦਈਏ। ਸੋ ਇਸ ਤਰੀਕੇ ਨਾਲ ਹਾਂਜੀ ਫਿਰ ਦੁਬਾਰਾ ਪੜ੍ਹ ਦਿਓ।
ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ ਨਾਵ ਤਲੇ ਖੱਟ ਦਲ ਪੀਰੋ ਰੰਗ ਜਾਣੀਏ।
ਹੁਣ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪ ਬੋਲ ਰਹੇ ਨੇ ਗੁਰੂ ਸਾਹਿਬ ਜੀ, ਤੋ ਕਹਿੰਦੇ ਮੂਲਾ ਧਾਰ ਚੱਕਰ ਹੁੰਦਾ ਕਮਲ ਦਲ, ਉਹ ਕਮਲ ਦਲ ਦੀਆਂ ਪੰਖੜੀਆਂ ਹੁੰਦੀਆਂ ਨੇ, ਮੂਲਾ ਧਾਰ ਚੱਕਰ ਦੀਆਂ ਚਾਰ ਹੈ ਅਮਲ ਲਾਲ, ਕਹਿੰਦੇ ਉਹ ਮੈਲ ਤੋਂ ਰਹਿਤ ਤੇ ਉਹ ਲਾਲ ਰੰਗ ਦਾ ਹੁੰਦਾ ਹੈ, ਨਾਭ ਤਲੇ ਖੱਟ ਦਲ ਤੇ ਇਹ ਜਿਹੜਾ ਹੁੰਦਾ ਧੁੰਨੀ ਦੇ ਹੇਠਲੇ ਪਾਸੇ 6 ਪੰਖੜੀਆਂ ਵਾਲਾ ਹੁੰਦਾ ਚੱਕਰ, ਇਹ ਵੀ ਤੈਨੂੰ ਅਸੀਂ ਦੱਸਦੇ ਹਾਂ ਕਿਉਂਕਿ ਜਿਹਾ ਜਿਹਾ ਕੁਐਸਚਨ ਕੀਤਾ ਜਵਾਬ ਮਹਾਰਾਜ ਨੇ ਉਹੋ ਜਿਹੀ ਦੇ ਦੇਣਾ ਅੱਗੇ। ਇਹ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਲੋਕਾਂ ਨੂੰ ਥੋੜ੍ਹਾ ਥੋੜ੍ਹਾ ਹੁਣ ਪਤਾ ਲੱਗਣ ਲੱਗ ਪਈਆਂ ਨੇ, ਕਿਉਂਕਿ ਚਲੋ ਇਹ ਚੰਗਾ ਹੋ ਗਿਆ ਕਿ ਰਾਮਦੇਵ ਜੀ ਨੇ ਸਾਰੀ ਦੁਨੀਆਂ ਨੂੰ ਕੁਛ ਯੋਗ ਬਾਰੇ ਦੱਸਿਆ ਵੀ ਹੈ ਔਰ ਲੋਕ ਉਸ ਪਾਸੇ ਥੋੜ੍ਹਾ ਥੋੜ੍ਹਾ ਚੱਲ ਕੇ ਆਪਣੇ ਸਰੀਰ ਨੂੰ ਥੋੜ੍ਹਾ ਠੀਕ ਕਰਨ ਲੱਗੇ ਨੇ, ਸਵਾਸਾਂ ਦਾ ਚੜਾਉਣਾ ਉਤਾਰਨਾ ਵੀ ਦੇਖਣ ਲੱਗੇ ਨੇ, ਬਿਲਕੁਲ ਹੀ ਬੁੱਝ ਜੇ ਹੋ ਗਏ ਸੀ ਨਾ ਸਾਰੇ ਜਾਣੇ ਹੀ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਸਾਰੀਆਂ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ ਨੇ ਕਿ ਨਾਭ ਤਲੇ ਖੱਟ ਦਲ ਪੀਰੋ ਰੰਗ ਜਾਣੀਏ, ਨਾਭੀ ਦੇ ਥੱਲੇ 6 ਜਿਹੜੇ ਦਲ ਹੁੰਦੇ ਨੇ ਪੱਤਿਆਂ ਵਾਲਾ ਉਹਦਾ ਪੀਲਾ ਰੰਗ ਜਾਣਨਾ ਕਰੋ।
ਨਾਵ ਮੈਦਾ ਸਮ ਦਲ ਨੀਲੋ ਰੰਗ ਸੋਹੈ ਜਾਕੋ ਰਿਧੈ ਦਲ ਦਵਾਦਸਕੋ ਸੇਤ ਪਹਿਚਾਨੀਏ।
ਇਸ ਤਰ੍ਹਾਂ ਕਹਿੰਦੇ ਨੇ ਨਾਭ ਦੇ ਵਿੱਚ ਜਿਹੜਾ ਹੈ ਨਾ ਨਾਭ ਮੈਂ ਦਸਮ ਦਲ, ਉਹਦੇ 10 ਪੰਖ ਹੁੰਦੇ ਨੇ, 10 ਪੱਤੇ ਹੁੰਦੇ ਨੇ ਉਹਦੇ, ਨੀਲੋ ਰੰਗ ਸੋਹੈ ਜਾਕੋ, ਉਹਦਾ ਰੰਗ ਜਿਹੜਾ ਨੀਲੇ ਰੰਗ ਦਾ ਸੋਭਨੀਕ ਹੁੰਦਾ। ਆ ਜਿਹੜੇ ਅਭਿਆਸੀ ਪਹਿਲਾਂ ਅਭਿਆਸ ਕਰਦੇ ਨੇ, ਬਹੁਤ ਅਭਿਆਸ ਕਰਦੇ ਨੇ, ਫਿਰ ਉਹ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਜਿਵੇਂ ਬੰਬੇ ਸੀਗੇ ਆਪਾਂ ਪਹਿਲਾਂ ਵੀ ਦੱਸਿਆ ਜਾਂ ਕਥਾ 'ਚ ਦੱਸਿਆ ਸੀ ਜਪਜੀ ਸਾਹਿਬ ਦੀ ਵਿੱਚ ਵੀ ਅੱਖਾਂ ਦੀ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਹੈ ਨਾ ਉਦੋਂ ਇਹ ਰੰਗ ਆਉਂਦੇ ਨੇ ਲਾਲ ਪੀਲਾ ਹਰਾ ਨੀਲਾ। ਜਦੋਂ TV ਖੋਲਦੇ ਹਾਂ ਚੈਨਲ ਖੋਲਦਾ ਉਦੋਂ ਉੱਥੇ ਸੈਟਿੰਗ ਜੀ ਆਉਂਦੀ ਇੱਕ ਲਾਲ ਪੀਲੀਆਂ ਨੀਲੀਆਂ ਧਾਰੀਆਂ ਜੀ ਆਉਂਦੀਆਂ ਨੇ, ਉਹ ਸੈਟਿੰਗ ਜੀ ਇਸੇ ਕਰਕੇ ਰੰਗਾਂ ਦੀ ਉਹ ਕਰਦੇ ਹੁੰਦੇ ਨੇ ਉਹ। ਇਸੇ ਪ੍ਰਕਾਰ ਜੋ ਦਿਵ ਦ੍ਰਿਸ਼ਟੀ ਖੁੱਲ੍ਹਣ ਲੱਗਦੀ ਹੈ ਉਦੋਂ ਆਉਂਦੀਆਂ ਨੇ ਚੀਜ਼ਾਂ ਲਾਲ ਪੀਲਾ ਹਰਾ। ਇਹ ਲੋਕ ਡਾਕਟਰਾਂ ਕੋਲ ਚੈੱਕ ਕਰਾਉਂਦੇ ਨੇ, ਉੱਥੇ ਚੈੱਕ ਕਰਾਉਂਦੇ ਨੇ, ਉੱਥੇ ਚੈੱਕ ਕਰਾਉਂਦੇ ਨੇ, ਮੈਨੂੰ ਲਾਲ ਹੀ ਦਿਖੀ ਜਾਂਦਾ। ਕੋਈ ਕਹਿੰਦੇ ਮੈਂ ਪੋਥੀ ਫੜਦਾ ਮੈਨੂੰ ਲਾਲ ਦੀਂਦੀ, ਕੋਈ ਮੈਨੂੰ ਨੀਲੀ ਦੀਂਦੀ ਹੈ, ਕੋਈ ਕਹਿੰਦਾ ਪੀਲਾ ਦੀਂਦਾ। ਉਹ ਆਹ ਸਾਰੇ ਚੱਕਰ ਉਦੋਂ ਖੁੱਲ੍ਹ ਰਹੇ ਹੁੰਦੇ ਅਸਲ ਵਿੱਚ, ਫਿਰ ਲਾਸਟ 'ਤੇ ਵਾਈਟ ਕਲਰ ਆ ਜਾਂਦਾ ਜੇ ਪਰਮੇਸ਼ਰ ਦਾ ਰੰਗ ਹੈ ਜਿਹੜਾ। ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੇ ਆਮ ਲੋਕ ਨੇ ਫਾਈਲਾਂ ਤਿਆਰ ਕਰਕੇ ਜਿਹਦੇ ਵਕੀਲ ਸਾਹਿਬ ਨੇ ਆਪਣੇ ਅੱਜ ਕੱਲ੍ਹ ਬਣੇ ਹੋਏ, ਇਹ ਕਹਿਣਗੇ ਇਹ ਗੱਲਾਂ ਹੁੰਦੀਆਂ ਹੀ ਨਹੀਂ, ਇਹ ਯੋਗੀਆਂ ਦਾ ਮਤ ਹੈ, ਫਲਾਨਾ ਮਤ ਹੈ, ਢਿਮਕਾ ਮਤ ਹੈ, ਉਹ ਕਦੇ 5 ਮੂਲ ਮੰਤਰ ਤਾਂ ਪੜ੍ਹੇ ਨਹੀਂ ਪਿਆਰਿਓ ਬੈਠ ਕੇ, ਬਾਣੀਆਂ ਤਾਂ 3 ਹੀ ਕਹੀ ਜਾਂਦੇ ਸਵੇਰ ਦੀਆਂ, ਅਤੇ ਸਹਿਜ ਪਾਠ ਤਾਂ ਤੁਸੀਂ ਕਰ ਹੀ ਲੈਣਾ ਮੇਰੇ ਖਿਆਲ 'ਚ। ਫਿਰ ਕਹਿੰਦੇ ਕਿ ਲੋਕਾਂ ਕੋਲ ਹੁਣ ਟਾਈਮ ਨਹੀਂ ਗਾ, ਫਿਰ ਇਹਦਾ ਮਤਲਬ ਅੱਜ ਤੋਂ 10 ਸਾਲਾਂ ਲੋਕਾਂ ਕੋਲ ਹੋਰ ਟਾਈਮ ਨਹੀਂ, ਤੁਸੀਂ ਇਹਦਾ ਮਤਲਬ ਘਟਾ ਕੇ ਇੱਕ ਜਪਜੀ ਸਾਹਿਬ ਇਕੱਲਾ ਕਰ ਦਿਓਗੇ, ਫਿਰ ਤੁਸੀਂ ਕਹੋਗੇ 5 ਪੌੜੀਆਂ ਹੀ ਬਹੁਤ ਹੈ, ਫਿਰ ਤੁਸੀਂ ਕਹੋ 1 ਓਂਕਾਰ ਹੀ ਕਹਿ ਲਿਆ ਕਰੋ, ਫਿਰ ਉਦੋਂ ਬਾਅਦ ਖਤਮ ਹੀ ਕਰ ਦਿਓਗੇ। ਉਹ ਜਿਵੇਂ ਇੱਥੇ ਵੀ ਇੱਕ ਆਏ ਸੀ 1-2-1-2-1-2-1-2, ਮੈਂ ਕਿਹਾ ਪਹਿਲਾਂ ਤਾਂ ਚੰਗਾ ਭਲਾ ਲੋਕ ਬਾਣੀ ਦਾ ਪ੍ਰਚਾਰ ਕਰਦੇ ਸੀ, ਫਿਰ ਹੌਲੀ ਹੌਲੀ ਉਹ ਲੋਕ ਮੂਲ ਮੰਤਰ ਦਾ ਹੋ ਗਿਆ। ਫਿਰ ਕਈ ਇਹੋ ਜਿਹੇ ਆਏ ਜਿਹੜੇ ਕਹਿੰਦੇ ਬਸ ਬਾਣੀ ਪੜ੍ਹਨ ਦੀ ਲੋੜ ਨਹੀਂ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਚਲੋ ਉਹ ਵੀ ਚੰਗਾ ਸੀ, ਮੈਂ ਕਿਹਾ ਵਾਹਿਗੁਰੂ ਤਾਂ ਕਹਾਉਂਦਾ, ਇੱਕ ਓਂਕਾਰ ਤਾਂ ਕਹਾਉਂਦਾ, ਆ ਓਂਗ ਦਾ ਕੋਈ ਅਭਿਆਸ ਤਾਂ ਕਰਾਉਂਦਾ, ਚਲੋ ਓਂਗ ਨਾਮ ਵੀ ਪਰਮੇਸ਼ਰ ਦਾ ਹੀ ਮੰਨ ਲਓ। ਇਹ ਆਉਣਾ ਵਨ ਟੂ ਵਨ ਟੂ, ਇਹ ਕੀ ਹੋਇਆ ਵਨ ਟੂ ਵਨ ਟੂ, ਕਮਾਲ ਦੀ ਗੱਲ ਹੈ ਵੀ ਉਹ ਵਾਹਿਗੁਰੂ ਵਾਹਿਗੁਰੂ ਨਹੀਂ ਕਹਾ ਸਕਦਾ ਤੂੰ, ਵਨ ਟੂ ਵਨ ਟੂ ਕਹਾ ਕੇ ਲੋਕਾਂ ਨੂੰ ਕਿਉਂ ਤੋੜਦਾ ਬਾਣੀ ਨਾਲੋਂ? ਇਸ ਕਰਕੇ ਉਹ ਨਾਮ ਨਾਲੋਂ ਹੀ ਤੋੜੀ ਜਾਂਦੇ ਲੋਕਾਂ ਨੂੰ, ਅਖੇ ਨਬਜ਼ ਤੇ ਹੱਥ ਰੱਖ ਕੇ ਕਹੋ ਵਨ ਟੂ ਵਨ ਟੂ, ਫਿਰ ਨੌ ਵੀ ਹੋਰ ਹੀ ਪੁੱਠਾ ਰੱਖਿਆ ਹੋਇਆ। ਇਹ ਸਾਰੀਆਂ ਗੱਲਾਂ ਐਵੇਂ ਲੋਕਾਂ ਨੂੰ ਗੇੜੇ ਖਵਾਉਣ ਨੂੰ ਹੀ ਨੇ। ਕਥਾ 'ਚ ਨਹੀਂ ਹੁੰਦਾ ਕੁਛ, ਸਾਰਾ ਕੁਛ ਹੀ ਮਿਲਦਾ, ਬਾਣੀ ਇਕੱਲੀ ਪੜ੍ਹੀ ਸਾਰਾ ਕੁਛ ਮਿਲ ਜਾਂਦਾ। ਇਹ ਉਲਝਣ 'ਚ ਪਾਉਣ ਦੀ ਕੀ ਲੋੜ ਆ ਕਿਸੇ ਨੂੰ ਵਨ ਟੂ ਵਨ ਟੂ 'ਚ? ਅੱਗੇ ਤਾਂ ਅਸੀਂ ਵਨ ਟੂ ਵਨ ਟੂ 'ਚੋਂ ਕੱਢਣ ਰਹੇ ਲੋਕਾਂ ਨੂੰ, ਤੁਸੀਂ ਪਾਈ ਜਾਂਦੇ ਹੋ। ਉਹ ਮੈਂ ਕਹਿੰਦਾ ਵਨ ਅਤੇ ਟੂ 12 ਪਾੜ ਜਪਜੀ ਸਾਹਿਬ ਦੇ ਕਰ ਲਓ, ਇਹਨੇ ਨਾਲ ਬਹੁਤ ਕੁਛ ਹੋ ਜਾਂਦਾ। ਆ ਇੱਕ ਸਿੰਘ 10 ਪਾੜ ਜਪਜੀ ਸਾਹਿਬ ਦੇ 4 ਘੰਟੇ ਸਿਮਰਨ ਕਰਦਾ ਰਾਤ ਨੂੰ, ਸਾਰੀ ਵਿਵਸਥਾ ਬਣੀ ਪਈ ਉਹਦੀ, ਆ ਸਾਰੀਆਂ ਚੀਜ਼ਾਂ ਤੋਂ ਪਾਰ ਹੋ ਗਿਆ। ਮੇਰੇ ਦੇਖਦਿਆਂ ਦੇਖਦਿਆਂ ਸੈਂਕੜੇ ਜਾਣੇ ਨੇ ਜਿਹੜੇ ਹੁਣ ਪਾਰ ਹੋ ਗਏ ਸਾਰੀਆਂ ਅਵਸਥਾ ਇਹਨਾਂ ਨੂੰ, ਔਰ ਪਾਰ ਹੋ ਕੇ ਉਹਨਾਂ ਨੂੰ ਮਹਾਰਾਜ ਦੀ ਕਿਰਪਾ ਬਹੁਤ ਜ਼ਿਆਦਾ ਇਸ ਵਕਤ। ਇਹ ਜਿਹੜੇ ਲੋਕ ਨੇ ਇੱਕ ਤਾਂ ਅੱਧ ਖੜਜੇ ਜਿਹੜੇ ਖਰਾਬ ਬੜਾ ਕਰਦੇ ਨੇ, ਜਿਵੇਂ ਉਹ ਪਹਿਲਾਂ ਵੀ ਸੁਣਾਈ ਸੀ ਗੱਲ ਇੱਕ ਕਿ ਸੱਪ, ਛੋਟੇ ਸੱਪ ਨੇ ਵੱਡਾ ਡੱਡੂ ਮੂੰਹ 'ਚ ਪਾ ਲਿਆ, ਨਾ ਤਾਂ ਉਹਨੂੰ ਛੱਡੇ ਨਾ ਗਾਹਾਂ ਲੰਘਾਵੇ, ਡੱਡੂ ਦੀਆਂ ਚੀਕਾਂ ਪਵਾਈ ਜਾਵੇ ਐਵੇਂ। ਇਹ ਜਿਹੜੇ ਨਕਲੀ ਗੁਰੂ ਨੇ ਨਾ, ਇਹ ਚੇਲੇ ਤਾਂ ਬਣਾ ਲੈਂਦੇ ਨੇ, ਇਹ ਜਿਹੜੇ ਆਹ ਫਾਈਲਾਂ ਵਾਲੇ ਸਾਡੇ ਵਕੀਲ ਨੇ, ਇਹ ਵੀ ਗਾਹਾਂ ਲੋਕਾਂ ਨੂੰ ਪ੍ਰਚਾਰ ਤਾਂ ਕਰ ਦਿੰਦੇ ਨੇ, ਪਰ ਇਹ ਗਾਹਾਂ ਕਰ ਕੁਛ ਨਹੀਂ ਸਕਦੇ ਹੈ। ਉਹਨਾਂ ਨੂੰ ਨਾ ਤਾਂ ਸਿਰੇ ਲਾਉਣਾ ਨਾ ਵਾਸਤਾ, ਐਵੇਂ ਵਿਚਾਰੇ ਨੂੰ ਵਿਚਾਲੇ ਵਿਚਾਲੇ ਉਲਝਾਈ ਫਿਰਨਾ, ਸਹੀ ਸੇਧ ਕਦੇ ਕੋਈ ਦਿੰਦਾ ਹੀ ਨਹੀਂ ਹੈ।
ਕੰਠ ਕੋ ਕਮਲ ਦਲ 16 ਹੈ ਅਮਲ, ਭੇਦ ਤਿਰ ਕੁੱਟੀ ਮੈਂ ਦੋਏ ਦਲ, ਸੁਖ ਧਾਮ ਸੁਖ ਦਾਨੀਏ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੰਠ ਦੇ ਵਿੱਚ ਜਾਂ ਗਲ ਦੇ ਵਿੱਚ ਨਾ ਜਿਹੜਾ ਹੈ ਸਾਡੇ ਜਿਹੜੀ ਚੀਜ਼ ਆ, ਕੰਠ ਕੋ ਕਮਲ ਦਲ 16 ਹੈ ਅਮਲ ਭੇਦ, ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਹੁੰਦਾ ਹੈ 16 ਦਲ 16 ਪੱਤਰੇ ਆਦਿਕ ਹਨ ਉੱਥੇ ਉਸ ਥਾਂ ਦੇ ਉੱਤੇ, ਤਾਂ ਤ੍ਰਿਕੁਟੀ ਮੈਂ ਦੋਏ ਦਲ ਧਾਮ ਸੁਖ ਦਾਨੀਏ। ਤ੍ਰਿਕੁਟੀ ਦੇ ਵਿੱਚ ਜਾ ਕਰਕੇ ਦੋ ਜਿਹੜੀਆਂ ਪੰਖੜੀਆਂ ਆ ਜਾਂਦੀਆਂ ਹਨ, ਇਸ ਤਰ੍ਹਾਂ ਕਰਨ ਦੇ ਨਾਲ ਇਹ ਚੀਜ਼ਾਂ ਅਭਿਆਸ ਨਾਲ ਪਤਾ ਲੱਗਦੀਆਂ ਨੇ। ਹੁਣ ਪਹਿਲੀ ਕਲਾਸ ਵਿੱਚ ਆਪਾਂ ਐਮ ਏ ਦਾ ਲੈਸਨ ਦੇ ਰਹੇ ਹਾਂ, ਸਵਾਦਿਆ ਨਹੀਂ ਆਉਂਦਾ, ਪਰ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਪਤਾ ਵੀ ਕੀ ਕਿੱਥੇ ਕਿੱਥੇ ਖੁੱਲਦਾ ਹੈ, ਉਹ ਆਪਣੀ ਮਿਹਨਤ ਨਾਲ ਇਹਨਾਂ ਚੀਜ਼ਾਂ ਨੂੰ ਖੋਲ ਸਕਦੇ ਨੇ, ਉਹਨਾਂ ਦੇ ਅੰਦਰ ਸਾਰੀਆਂ ਸ਼ਕਤੀਆਂ ਆ ਸਕਦੀਆਂ ਹਨ।
ਭੇਦ ਇਨ ਜਾਏ ਖੱਟ ਚੱਕਰ ਜੋ ਲਾਏ ਦਸ ਦੁਆਰ ਠਹਿਰਾਏ ਬਾਏ ਐਸੀ ਵਿਧ ਮਾਨੀਏ।
ਭੇਦ ਇਹਨਾਂ ਦਾ ਜਿਹੜਾ ਜਾਣ ਲੈਂਦਾ, ਖੱਟ ਚੱਕਰ ਜੋ ਲਾਏ 6 ਜਿਹੜੇ ਚੱਕਰ ਕਹੇ ਅਸੀਂ, ਤੇ ਦਸਮ ਦੁਆਰ ਜਿਹੜਾ ਫਿਰ ਜਾ ਕਰਕੇ 10 ਦੁਆਰ ਜਿਹੜੇ ਉਹ ਦਸਮ ਦੁਆਰ ਵਿੱਚ ਪ੍ਰਾਣਾਂ ਨੂੰ ਠਹਿਰਾਉਂਦੇ ਨੇ ਬਾਏ ਆਪਣੀ ਪਾਉਣ ਨੂੰ, ਐਸੀ ਵਿਧ ਮਾਨੀਏ ਤਾਂ ਯੋਗੀਆਂ ਦਾ ਹੈ ਪਾਉਣ ਠਹਿਰਾਉਣੀ ਜਿਹੜੀ, ਆਪਣਾ ਜਿਹੜਾ ਹੁੰਦਾ ਉਹ ਨਾਮ ਦੇ ਨਾਲ ਹੀ ਸੁਣਿਆ ਯੋਗ ਯੁਗਤ ਤਾਂ ਭੇਦ ਸੁੱਤੇ ਸਿੱਧੀ ਖੁੱਲ ਜਾਂਦਾ, ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਸਿਰਫ ਪਾਠ ਕਰੀ ਜਾਓ ਕਰੀ ਜਾਓ ਕਰੀ ਜਾਓ, ਪਾਠ ਦੇ ਕਰਨ ਨਾਲ ਹੀ ਸਾਰਾ ਕੁਝ ਹੋ ਜਾਂਦਾ। ਐਸੇ ਜਿਹੜੇ ਆਪਣੇ ਪੰਥ ਵਿੱਚ ਅਭਿਆਸੀ ਨੇ ਬਹੁਤ ਨਾਮ ਜਪਣ ਵਾਲੇ, ਉਹ ਪਾਠ ਕਰਦਿਆਂ ਕਰਦਿਆਂ ਹੀ ਮੈਨੂੰ ਕਹਿਣਗੇ ਆਹ ਗੱਲ ਹੁੰਦੀ ਹੈ ਠੀਕ ਹੈ। ਵੀ ਇੱਕ ਬੰਦੇ ਨੇ ਮੈਂ ਦੱਸਿਆ, ਉਹ ਕਹਿੰਦਾ ਹੈ ਮੈਂਟਲੀ ਅਪਸੈਟ ਹੋ ਗਿਆ, ਇਹਨੂੰ ਡਾਕਟਰ ਦੇ ਲੈ ਕੇ ਜਾਓ। ਮੈਂ ਕਹਿੰਦਾ ਮੈਨੂੰ ਕਹਿ ਤੂੰ ਤਾਂ ਨਹੀਂ ਮੈਂਟਲੀ ਕਹੇਗਾ, ਮੈਂ ਨਹੀਂ ਕਹਿੰਦਾ ਤੈਨੂੰ ਮੈਂਟਲੀ, ਕਹਿੰਦਾ ਪੇਟ ਦੇ ਅੰਦਰ ਨਾ ਆਵਾਜ਼ ਜੀ ਆਉਂਦੀ ਢੋਲਕੀਆਂ ਜਾਂਦੀ। ਮੈਂ ਕਿਹਾ ਆਉਂਦੀ ਹੁੰਦੀ ਹੈ, ਹੁਣ ਜਿਹਨੂੰ ਪਤਾ ਹੀ ਨਹੀਂ ਉਹ ਕਹੂਗਾ ਉਹ ਤੇ ਲੈ ਵੀ ਡਾਕਟਰ ਨੂੰ ਦਿਖਾਓ, ਪੇਟ ਦੇ ਡਾਕਟਰ ਨੂੰ ਦਿਖਾਓ, ਤੁਰੇ ਫਿਰੋ ਸਾਰੀ ਦੁਨੀਆਂ 'ਚ। ਇਸ ਕਰਕੇ ਜਦੋਂ ਇਹ ਜਿਹੜਾ ਰਸਤਾ ਹੈ ਵੱਖਰਾ ਹੈ, ਆਮ ਬੰਦੇ ਦੀ ਸਮਝ ਤੋਂ ਸਾਰੀਆਂ ਗੱਲਾਂ ਪਰੇ ਹੁੰਦੀਆਂ ਨੇ।
ਪੌਣ ਦਸ ਸੋਨੋ ਨਾਮ ਪ੍ਰਾਣ ਹੈ ਅਮਾਨ ਤੋ ਜਾਣੀਏ ਸਮਾਨ ਉਹਦੇ ਅਨ ਹੈ ਪਵਿਆਨ ਸੋ।
ਹੁਣ ਐਸੀ ਜਿਹੜੀਆਂ ਸਾਰੀਆਂ ਵਿਧੀਆਂ ਦੱਸ ਤਾਂ ਦਈਏ ਅੱਗੇ, ਪਰ ਸਮਾਂ ਹੋ ਚੁੱਕਿਆ, ਇਸ ਕਰਕੇ ਆਪਾਂ ਹੁਣ ਇਹ ਕੱਲ੍ਹ ਨੂੰ ਵਿਚਾਰ ਕਰਾਂਗੇ। ਆਪਾਂ ਇਹਦੀ ਦੁਬਾਰੇ ਵੀ ਵਿਚਾਰ, ਮੈਂ ਮੋਟੀ ਮੋਟੀ ਜੀ ਵਿਚਾਰ ਹੀ ਕੀਤੀ, ਜ਼ਿਆਦਾ ਡੂੰਘਾਈ 'ਚ ਨਹੀਂ ਗਿਆ, ਸਿਰਫ ਇਹ ਸਾਰੇ ਚੱਕਰ ਹੀ ਹੁੰਦੇ ਨੇ ਕਿਹਦੇ, ਕਿੰਨੇ ਆਮ ਤੌਰ 'ਤੇ ਇਹਦੇ ਬਣੇ ਬਣਾਏ ਸਾਰੇ ਨਕਸ਼ੇ ਮਿਲ ਜਾਂਦੇ ਨੇ। ਇਸ ਸਿਰਫ ਮਹਾਰਾਜ ਜੋ ਉਹਨੂੰ ਜਵਾਬ ਦੇ ਰਹੇ, ਕਿਉਂਕਿ ਉਹ ਮੂਹਰੋਂ ਟਕਰਾ ਗਿਆ ਹੈ ਜਾਂ ਬੰਦਾ, ਇਹ ਚੀਜ਼ਾਂ ਜ਼ਿਆਦਾਤਰ ਆਮ ਨਹੀਂ ਬਾਹਲਾ ਰੌਲਾ ਪਾਈਦਾ, ਕਿਉਂਕਿ ਇਹ ਆਮ ਬੰਦਿਆਂ 'ਤੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ, ਉਹ ਵਿੱਚੇ ਮੈਨੂੰ ਰਗੜਨਗੇ ਵੀ ਇਹ ਐਵੇਂ ਮਾਰੀ ਜਾਂਦਾ ਗੱਲਾਂ ਦੀਆਂ ਫਾਲਤੂ, ਅਤੇ ਹੋਰ ਲੋਕਾਂ ਨੂੰ ਵਿੱਚ ਕਹਿਣਗੇ ਇਹ ਵੀ ਐਵੇਂ ਮਾਰੀ ਜਾਂਦੇ ਨੇ। ਉਹਨਾਂ ਨੂੰ ਨਾ ਤਾਂ ਪਤਾ ਹੁੰਦਾ ਕਿਸੇ ਗੱਲ ਦਾ, ਪਰ ਫਿਰ ਵੀ ਆਪਾਂ ਇਹ ਗੱਲ ਦੀ ਮੋਟੀ ਮੋਟੀ ਨੌਲੇਜ ਲਈ, ਜ਼ਿਆਦਾ ਨਹੀਂ, ਜੇ ਆਪਾਂ ਬਹੁਤੇ ਜ਼ਿਆਦਾ ਡੂੰਘਾਈ ਦੇ ਵਿਸਥਾਰ ਵਿੱਚ ਜਾਂਦੇ ਹਾਂ, ਉਹ ਅੱਗੇ ਜਾ ਕੇ ਜਿਹੜੀ ਕਥਾ ਭਰੀ ਹੋਈ ਹੈ ਪਹਿਲਾਂ ਭਰੀ ਸੀ ਇੱਕ ਆਤਮਕ ਗਿਆਨ ਕਥਾ, ਜਿਹੜੀ ਪਹਿਲੀਆਂ ਸੀੜੀਆਂ ਵਿੱਚ ਉਹਦੇ ਵਿੱਚ ਸਾਰਾ ਵਿਸਥਾਰ ਨਾਲ ਹੈ। ਫਿਰ ਜਿਹੜੀ ਜਪਜੀ ਸਾਹਿਬ ਦੀ ਕਥਾ ਉਹਦੇ ਵਿੱਚ ਵੀ ਸਾਰਾ ਵਿਸਥਾਰ ਨਾਲ ਹੈ। ਇਸ ਕਰਕੇ ਤੁਸੀਂ ਜੇ ਪ੍ਰਾਪਤ ਕਰਨੀ ਹੈ ਕੋਈ ਇਹੀ ਚੀਜ਼, ਵੈਸੇ ਤਾਂ ਇਹਨਾਂ ਰਸਤਿਆਂ ਦੀ ਲੋੜ ਹੀ ਨਹੀਂ ਹੁੰਦੀ, ਸਿੱਧਾ ਗਾਵੀ ਆ, ਸੁਣੀਆ, ਮਨ ਰੱਖੀ ਆ, ਭਾਓ ਮਨ ਦੀ ਇਕਾਗਰਤਾ, ਪਰ ਇਹ ਖੁੱਲ੍ਹਦੇ ਜ਼ਰੂਰ ਨੇ। ਇੱਛਾ ਕਰੋ ਜਾਂ ਨਾ ਕਰੋ, ਇਹ ਸਾਰੀਆਂ ਚੀਜ਼ਾਂ ਨੇ ਖੁੱਲ੍ਹਣ ਤੋਂ ਬਾਅਦ, ਇਹ ਸਾਰੀ ਸਾਡੀ ਬਿਰਤੀ ਖੁੱਲ੍ਹਣ ਤੋਂ ਬਾਅਦ, ਦਿਵ ਦ੍ਰਿਸ਼ਟੀ ਖੁੱਲ੍ਹਣ ਤੋਂ ਬਾਅਦ ਹੀ ਸਾਰਾ ਕੁਝ ਨਜ਼ਰ ਆਉਣ ਲੱਗਦਾ। ਇਹ ਹਿਰਦੇ ਦੇ ਅੰਦਰ ਸਾਰੇ ਚੱਕਰ ਜਿੰਨੇ ਨੇ, ਕਿਉਂਕਿ ਇਹ ਜੋਤਾਂ ਰੱਖੀਆਂ ਹੋਈਆਂ ਅੰਦਰ। ਆ ਜਿਹੜਾ ਆਪਣਾ ਦਿਲ ਧੜਕਦਾ, ਇੱਥੇ ਵੀ ਇੱਕ ਜੋਤ ਹੈ, ਇਹ ਜੋਤ ਹੀ ਦਿਲ ਨੂੰ ਚਲਾਉਂਦਾ, ਅਤੇ ਜੋਤ ਹੀ ਸਾਡੇ ਹਿਰਦੇ 'ਚ ਹੈ, ਜੋਤ ਹੀ ਸਾਡੇ ਕਾਲਜੇ 'ਚ ਹੈ, ਜੋਤ ਹੀ ਧੁੰਨੀ ਦੇ ਵਿੱਚ ਹੈ, ਜਿੱਥੇ ਨੌ ਸਵਾਸਾਂ ਦੀ ਗੱਠ ਸਾਡੇ ਪ੍ਰਾਣਾਂ ਨੂੰ ਚਲਾਉਂਦੀ ਹੈ, ਪੂਰੇ ਸਰੀਰ ਵਿੱਚ ਜੋਤ ਕੰਮ ਕਰਦੀ, ਅਤੇ ਜੋਤ ਹੀ ਸਿਰ ਦੇ ਵਿੱਚ ਹੈ। ਹਾਂ, ਸਾਇੰਸ ਨੇ ਤਾਂ ਲੱਭ ਲਈ ਇਹ ਜੋਤ, ਦੇਖੀ ਤਾਂ ਨਹੀਂ, ਪਰ ਉਹਨਾਂ ਨੇ ਇੱਕ ਦਿਨ ਡਿਸਕਵਰੀ 'ਤੇ ਸਾਰਾ ਕੁਝ ਦਿਖਾਇਆ ਸੀ। ਮੈਂ ਕਿਹਾ ਗੁੱਡ, ਬਹੁਤ ਅੱਛਾ ਕੀਤਾ ਤੁਸੀਂ ਇਹ ਚੀਜ਼ ਦੇਖ ਲਈ, ਤੁਹਾਨੂੰ ਪਤਾ ਲੱਗ ਗਿਆ। ਉਹ ਕਹਿੰਦੇ ਹਰ 2 ਸੈਕਿੰਡ ਬਾਅਦ ਉਹ ਜੋਤ ਐਂ ਜਾਂਦੀ ਦਿਖਾਈ ਸੀ ਉਹਨਾਂ ਨੇ, ਸਾਰੇ ਦਿਮਾਗ ਦੇ ਵਿੱਚ ਕੰਮ ਕਰਦੀ, ਬਿਲਕੁਲ ਰੰਗ ਵੀ ਉਹੀ ਦਿਖਾਇਆ ਸੀ ਉਹਨਾਂ ਨੇ। ਇਸ ਕਰਕੇ ਉਹਨਾਂ ਨੂੰ ਹੋ ਸਕਦਾ ਜਦੋਂ ਸਾਇੰਸ ਨੇ ਇਹ ਚੀਜ਼ ਲੱਭ ਲਈ, ਜਦੋਂ ਉਹ ਦੱਸਣਗੇ ਫਿਰ ਸ਼ਾਇਦ ਲੋਕ ਮੰਨ ਜਾਣਗੇ ਵੀ ਵਾਕਈ ਗੱਲ ਤਾਂ ਸਹੀ ਹੈ। ਇੱਕ ਟਾਈਮ 'ਤੇ ਆ ਕੇ ਇਹ 2 ਲਾਈਨਾਂ ਜਿਹੜੀਆਂ ਵੱਖੋ ਵੱਖਰੀਆਂ ਨੇ ਨਾ, ਹੋ ਸਕਦਾ ਸਾਇੰਸ ਅਤੇ ਪਰਮੇਸ਼ੁਰ ਦੀ ਲਾਈਨ ਫਿਰ ਇੱਕ ਜਗ੍ਹਾ ਜਾ ਕੇ ਇੱਕੋ ਜੰਕਸ਼ਨ 'ਤੇ ਇਕੱਠੀਆਂ ਹੋ ਜਾਣ, ਫਿਰ ਦੁਨੀਆ ਵੀ ਸਾਰੀ ਮੰਨ ਜਾਏਗੀ। ਲਓ ਵੀ ਸਾਇੰਸ ਨੇ ਇੰਨੇ ਚਿਰ ਬਾਅਦ ਇਹ ਖੋਜਾਂ ਕਰ ਲਈਆਂ ਹਨ, ਸਾਇੰਸ ਇਸ ਖੋਜ ਤੱਕ ਪਹੁੰਚ ਵੀ ਜਾਵੇਗੀ ਜੇ ਪਰਮੇਸ਼ੁਰ ਦੀ ਮਰਜ਼ੀ ਹੋਈ ਤਾਂ। ਜੇ ਬੰਦਗੀ ਨਾਲ ਹੀ ਉੱਥੇ ਪਹੁੰਚਣਾ ਫਿਰ ਉਹ ਵੀ ਮਰਜ਼ੀ ਹੈ ਪਰਮੇਸ਼ੁਰ ਦੀ, ਪਰ ਜੇ ਪਰਮੇਸ਼ੁਰ ਜੀ ਉਹਨਾਂ ਨੂੰ ਐਂ ਦਿਖਾ ਦੇਣ ਤਾਂ ਉਹ ਵੀ ਸਾਰੇ ਮੰਨ ਕੇ ਸਾਰੀ ਦੁਨੀਆ ਹੀ ਵਿੱਚੇ ਸਾਇੰਸਦਾਨ, ਵਿੱਚੇ ਆਮ ਪੜ੍ਹੇ ਲਿਖੇ, ਵਿੱਚੇ ਅਨਪੜ੍ਹ, ਸਾਰੀ ਦੁਨੀਆ, ਹਰ ਦੇਸ਼ ਦਾ ਵਿਅਕਤੀ ਹੀ ਕਹੇਗਾ ਪਰਮੇਸ਼ੁਰ ਹੈ, ਔਰ ਪਰਮੇਸ਼ੁਰ ਦਾ ਸਾਰੇ ਹੀ ਨਾਂ ਜਪਣ ਲੱਗ ਜਾਣਗੇ। ਫਿਰ ਸਾਰੇ ਬ੍ਰਹਿਮੰਡਾਂ 'ਚੋਂ, ਸਾਰੀ ਦੁਨੀਆ 'ਚੋਂ ਇੱਕੋ ਹੀ ਆਵਾਜ਼ ਆਵੇਗੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।